ਸਾਵਧਾਨ ਹੋਣਾ ਚਾਹੀਦਾ। ਆਓ ਸੁਰਤ ਬਿਰਕ ਨੂੰ ਇਕਾਗਰਤ ਕਰਦੇ ਹਾਂ, ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਦੁਰੇਰਾ ਅਦਿਤ ਨਿਰਾਦਰ ਪਾਏ ਕੈ ਧੀਰ ਮਲ ਦੁਖਿਆ।
ਧੀਰ ਮਲ ਜਿਹਨੂੰ ਬੜਾ ਵੱਡਾ ਭਾਰੀ ਨਿਰਾਦਰ ਸਾਹਮਣਾ ਕਰਨਾ ਪਿਆ ਨਿਰਾਦਰ ਦਾ, ਕਿਉਂਕਿ ਕੰਮ ਹੀ ਐਸਾ ਕੀਤਾ ਸੀ, ਕਰਤੂਤ ਹੀ ਐਸੀ ਕੀਤੀ ਸੀ, ਜਿਸ ਕਰਕੇ ਧੀਰ ਮਲ ਦਾ ਬੜਾ ਵੱਡਾ ਭਾਰੀ ਨਿਰਾਦਰ ਹੋਇਆ। ਹੁਣ ਸੁਭਾਵਕ ਹੈ ਕਿਸੇ ਵੀ ਵਿਅਕਤੀ ਦਾ ਨਿਰਾਦਰ ਹੋਵੇ ਉਹਦਾ ਹਿਰਦਾ ਦੁਖੀ ਹੁੰਦਾ ਹੈ, ਤੇ ਨਾਲੇ ਧੀਰ ਮਲ ਤਾਂ ਵਡਿਆਈ ਕਰਾਉਣ ਆਇਆ ਸੀ, ਆਪਣੀ ਉਪਮਾ ਕਰਾਉਣ ਆਇਆ ਸੀ, ਉਪਮਾ ਕਰਾਉਣੀ ਇੱਕ ਪਾਸੇ ਰਹੀ, ਕਈ ਗੁਣਾ ਜ਼ਿਆਦਾ ਨਿਰਾਦਰ ਹੋਇਆ ਇਹਦਾ ਧੀਰ ਮਲ ਦਾ, ਬੜਾ ਭਾਰੀ ਦੁਖੀ ਹੋਇਆ ਆਪਣੇ ਹਿਰਦੇ ਵਿੱਚ ਧੀਰ ਮਲ।
ਸਭ ਸੰਗਤ ਮੈਂ ਬਿਦਤ ਪੈ ਬੇਮਰਿਆਦ ਜਿਮ ਕੀ।
ਜਿਹੜਾ ਇਹਨੇ ਬੇਮਰਿਆਦਾ ਕੰਮ ਕੀਤਾ, ਇਹ ਮਰਿਆਦਾ ਥੋੜੀ ਸੀ ਕਿ ਛੇਵੇਂ ਪਾਤਸ਼ਾਹ ਦੇ ਹੁੰਦਿਆਂ ਇਹਨੇ ਗੱਦੀ ਲਾ ਲਈ ਆਪਣੀ ਮਰਜ਼ੀ ਦੇ ਨਾਲ ਕਿ ਮੇਰੀ ਪੂਜਾ ਕਰੋ, ਮੈਂ ਹੀ ਗੁਰੂ ਬਣਨਾ। ਗੁਰੂ ਹਰਗੋਬਿੰਦ ਸਾਹਿਬ ਨੇ ਬੁਲਾਇਆ ਹੀ ਮੈਨੂੰ ਤਾਂ ਆਇਆ, ਉਨ੍ਹਾਂ ਨੇ ਮੈਨੂੰ ਗੁਰਤਾ ਗੱਦੀ ਦੇਣੀ। ਏਦਾਂ ਦਾ ਜਿਹੜਾ ਇਹ ਬੇਮਰਿਆਦਾ ਕੰਮ ਕੀਤਾ ਸੀ ਧੀਰ ਮਲ ਨੇ, ਇਹਦੀ ਇਹ ਬੇਮਰਿਆਦਾ ਵਾਲੀ ਕਿਰਤ ਸਾਰੀ ਸੰਗਤ ਵਿਚ ਪ੍ਰਗਟ ਹੋ ਗਈ। ਥੱਲੇ ਥੱਲੇ ਮਾਈ ਭਾਈ ਨੂੰ ਹਰ ਇਕ ਬੰਦੇ ਨੂੰ ਪਤਾ ਲੱਗ ਗਿਆ ਕਿ ਧੀਰ ਮਲ ਨੇ ਇਹ ਕੰਮ ਬੜਾ ਭਾਰੀ ਬੇਮਰਿਆਦਾ ਕੰਮ ਕੀਤਾ ਹੈ।
ਕਿਉਂ ਭਈ ਸੁਣ ਕਰ ਸੰਗਤ ਮੈਂ ਸਿੱਖ ਸਿਆਣੇ।
ਜਿਹੜੇ ਸੰਗਤ ਵਿਚ ਸਿਆਣੇ ਸਿਆਣੇ ਸਿੱਖ ਸੀ, ਸੰਗਤ ਵਿਚ ਜਿਹੜੇ ਦੂਰ ਅੰਦੇਸ਼ੀ ਬਿਰਤੀ ਰੱਖਣ ਵਾਲੇ ਸਿੱਖ, ਪੁਰਾਣੇ ਸਿੱਖ ਸੀ, ਜਿਹੜੇ ਗੁਰੂ ਅਰਜਨ ਦੇਵ ਸਾਹਿਬ ਦੇ ਸਮੇਂ ਦੀ ਜਿਨ੍ਹਾਂ ਨੇ ਸਿੱਖੀ ਧਾਰਨ ਕੀਤੀ ਹੋਈ ਸੀ, ਉਹ ਜਿਹੜੇ ਸਿਆਣੇ ਤੇ ਸੂਝਵਾਨ ਸਿੱਖ ਨੇ ਸੰਗਤ ਵਿਚ,
ਪ੍ਰਿਥੀਏ ਸਮ ਕਹਿ ਕਪਟ ਮਹਾਨੇ,
ਉਹ ਸਿਆਣੇ ਸਿੱਖ ਗੱਲਾਂ ਕਰਦੇ ਨੇ ਆਪਸ ਵਿਚ, ਆਪੋ ਵਿਚ ਗੱਲਾਂ ਕਰਦੇ, ਉਹ ਕਹਿੰਦੇ ਨੇ ਵੇਖੋ ਜੋ ਧੀਰ ਮਲ ਨੇ ਕੰਮ ਕੀਤਾ ਇਹ ਪ੍ਰਿਥੀ ਚੰਦ ਦੇ ਸਮਾਨ ਕੀਤਾ। ਜਿਵੇਂ ਪ੍ਰਿਥੀਆ ਕਰਦਾ ਸੀ ਨਾ, ਪ੍ਰਿਥੀਆ ਵੀ ਗੱਦੀ ਲਾ ਕੇ ਬੈਠਾ ਸੀ, ਪ੍ਰਿਥੀਏ ਨੇ ਵੀ ਆਪਣੀ ਗੱਦੀ ਲਾ ਲਈ ਸੀ, ਉਹ ਵੀ ਕਹਿੰਦਾ ਸੀ ਮੈਂ ਗੁਰੂ ਹਾਂ, ਮੇਰੀ ਪੂਜਾ ਕਰੋ, ਗੁਰੂ ਰਾਮਦਾਸ ਦਾ ਵੱਡਾ ਪੁੱਤਰ ਮੈਂ। ਕਹਿੰਦੇ ਪ੍ਰਿਥੀਏ ਦੇ ਸਮਾਨ ਇਹਨੇ ਇਹ ਕਪਟ ਕੀਤਾ ਧੀਰ ਮਲ ਨੇ, ਪ੍ਰਿਥੀਏ ਦੇ ਸਮਾਨ ਇਹੋ ਜੀ ਛਲ ਬਿਰਤੀ ਕੀਤੀ ਹੈ।
ਆਪਣੋ ਜਾਨ ਛਿਮਾ ਗੁਰ ਧਰੈ।
ਕਹਿੰਦੇ ਪਰ ਫਿਰ ਵੀ ਵੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਕਿੱਡੇ ਵੱਡੇ ਦਿਆਲੂ ਨੇ, ਉਹ ਫੇਰ ਵੀ ਇਹਨੂੰ ਆਪਣਾ ਜਾਣ ਕੇ ਇਹਨੂੰ ਮਾਫ਼ ਕਰ ਰਹੇ। ਇਹ ਤਾਂ ਜਿੱਡਾ ਵੱਡਾ ਮਾੜਾ ਕੰਮ ਇਹਨੇ ਧੀਰ ਮਲ ਨੇ ਕੀਤਾ, ਕੋਈ ਹੋਰ ਹੁੰਦਾ ਤੇ ਉਹਨੂੰ ਬੜੀ ਭਾਰੀ ਸਜ਼ਾ ਮਿਲਣੀ ਸੀ, ਬੜਾ ਭਾਰੀ ਦੰਡ ਮਿਲਣਾ ਸੀ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਫੇਰ ਵੀ ਇਹਨੂੰ ਆਪਣਾ ਜਾਣ ਕੇ ਇਹਨੂੰ ਮਾਫ਼ ਕਰ ਰਹੇ ਨੇ, ਇਹਨੂੰ ਛਿਮਾ ਕਰ ਰਹੇ ਨੇ।
ਇਹ ਦਿਨ ਤੇ ਕੁਛ ਤਰਾਸ ਨਾ ਕਰੇ।
ਪਰ ਇਹੋ ਜਿਹਾ ਖੋਟਾ ਹੈ ਕਿ ਸਾਰੀ ਦੁਨੀਆਂ ਗੁਰੂ ਹਰਗੋਬਿੰਦ ਸਾਹਿਬ ਤੋਂ ਡਰਦੀ ਹੈ, ਤਿੰਨੇ ਲੋਕਾਂ ਦੀਆਂ ਸ਼ਕਤੀਆਂ ਛੇਵੇਂ ਪਾਤਸ਼ਾਹ ਤੋਂ ਡਰਦੀਆਂ ਨੇ, ਪਰ ਆ ਧੀਰ ਮਲ ਇਹੋ ਜਿਹਾ ਖੋਟਾ ਇਹ ਨੀ ਗੁਰੂ ਸਾਹਿਬ ਦਾ ਭੈ ਰੱਖਦਾ, ਇਹਨੇ ਨੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਤਰਾਸ ਆਪਣੇ ਮਨ ਵਿਚ ਕੀਤਾ।
ਪਾਤੀ ਲਿਖ ਤੇਰੇ ਪੰਨ ਸੌ ਰਹੇ।
ਉਧਰ ਜੰਗ ਹੋ ਰਿਹਾ ਸੀ ਕਰਤਾਰਪੁਰ ਦਾ, ਤੇ ਇਹਨੇ ਗੁਰੂ ਹਰਗੋਬਿੰਦ ਸਾਹਿਬ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਦੇ ਘਰ ਦੀਆਂ ਸੂਹਾਂ ਚਿੱਠੀ ਲਿਖ ਲਿਖ ਕੇ ਦੁਸ਼ਮਣਾਂ ਨੂੰ ਭੇਜਦਾ ਰਿਹਾ। ਸੰਗਤ ਨੂੰ ਪਤਾ ਸੀ, ਜਿਹੜੇ ਸਿਆਣੇ ਸਿੱਖ ਸੀ, ਕਿ ਧੀਰ ਮਲ ਦੁਸ਼ਮਣਾਂ ਨੂੰ ਚਿੱਠੀਆਂ ਲਿਖ ਲਿਖ ਕੇ ਭੇਜਦਾ ਰਿਹਾ, ਗੁਰੂ ਘਰ ਦੇ ਭੇਤ ਦਿੰਦਾ ਰਿਹਾ ਕਿ ਇੱਥੇ ਫੌਜ ਕੋਈ ਨਹੀਂ, ਬੜੀ ਥੋੜੀ ਫੌਜ ਹੈ, ਤੁਸੀਂ ਆ ਕੇ ਹਮਲਾ ਕਰ ਦਿਓ ਜਿੱਤ ਜਾਓਗੇ, ਪਰ ਮੈਨੂੰ ਤੁਸੀਂ ਆਪਣੇ ਨਾਲ ਮਿੱਤਰ ਬਣਾ ਕੇ ਰੱਖਿਆ ਜੇ, ਮੈਂ ਤੁਹਾਡਾ ਮਿੱਤਰ ਹਾਂ। ਇੱਦਾਂ ਗੁਰੂ ਹਰਗੋਬਿੰਦ ਸਾਹਿਬ ਦੀ ਬਰ ਖਿਲਾਫਤ ਕਰਦਿਆਂ ਇਹਨੇ ਦੁਸ਼ਮਣਾਂ ਨੂੰ ਚਿੱਠੀਆਂ ਲਿਖ ਲਿਖ ਕੇ ਭੇਜੀਆਂ ਹਨ।
ਗੁਰ ਪ੍ਰਤਾਪ ਕੋ ਨੈਕ ਨ ਲਿਓ।
ਸਤਿਗੁਰੂ ਛੇਵੇਂ ਪਾਤਸ਼ਾਹ ਦਾ ਜਿਹੜਾ ਪ੍ਰਤਾਪ ਹੈ, ਮਹਾਰਾਜ ਜੀ ਦਾ ਜਿਹੜਾ ਜ਼ਾਹੋ ਜਲਾਲ ਹੈ, ਉਹਨੂੰ ਨੀ ਇਹਨੇ ਆਪਣੇ ਮਨ ਚ ਜਾਣਿਆ ਵੀ ਛੇਵੇਂ ਪਾਤਸ਼ਾਹ ਦਾ ਪ੍ਰਤਾਪ ਕਿੰਨਾ ਵੱਡਾ, ਉਨ੍ਹਾਂ ਦੇ ਪ੍ਰਤਾਪ ਸਾਹਮਣੇ ਇਹ ਬਾਦਸ਼ਾਹ ਦੀਆਂ ਫੌਜਾਂ ਕੀ ਮਾਇਨੇ ਰੱਖਦੀਆਂ ਨੇ। ਇਹ ਤਾਂ 70-75 ਹਜ਼ਾਰ ਹੀ ਫੌਜ ਚੜ ਕੇ ਆਈ ਹੈ, ਭਾਵੇਂ ਸਾਰੀ ਫੌਜ ਚੜ ਕੇ ਆ ਜਾਂਦੀ ਬਾਦਸ਼ਾਹ ਦੀ, ਤਾਂ ਵੀ ਸਤਿਗੁਰਾਂ ਦੇ ਸਾਹਮਣੇ ਉਹ ਕੁਝ ਨਹੀਂ ਸਨ ਕਰ ਸਕਦੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਪ੍ਰਤਾਪ ਹੈ, ਉਸ ਪ੍ਰਤਾਪ ਨੂੰ ਧੀਰ ਮੱਲ ਨਹੀਂ ਜਾਣਦਾ, ਕਿਉਂਕਿ ਜਿਹੜਾ ਬੰਦਾ ਅੱਖਾਂ ਤੋਂ ਅੰਨਾ ਹੋ ਜਾਏ ਨਾ, ਉਹਦੇ ਸਾਹਮਣੇ ਸੂਰਜ ਵੀ ਚੜਿਆ ਹੋਵੇ ਤਾਂ ਉਹਨੂੰ ਸੂਰਜ ਦੀ ਮਹਿਮਾ ਦਾ ਪਤਾ ਨਹੀਂ ਹੁੰਦਾ ਕਿ ਸੂਰਜ ਚੜਿਆ। ਧੀਰ ਮੱਲ ਵੀ ਅੰਨਾ ਹੋ ਚੁੱਕਾ, ਇਹਦੀਆਂ ਅੱਖਾਂ ਤੇ ਹਉਮੈ ਤੇ ਹੰਕਾਰ ਦਾ ਪਰਦਾ ਆ ਗਿਆ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਹੜਾ ਪ੍ਰਤਾਪ ਹੈ, ਉਸ ਪ੍ਰਤਾਪ ਨੂੰ ਇਹ ਨਹੀਂ ਜਾਣਦਾ।
ਬੋਲ ਸੰਗ ਨੈ ਆਵਨ ਕੀਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੁਰਾਏ ਸਦਨ ਮੈਂ ਲੀਨਾ।
ਇੱਥੇ ਬਸ ਨੀ ਧੀਰ ਮੱਲ, ਵੇਖੋ ਜਦੋਂ ਸਤਿਗੁਰੂ ਜੀ ਕਰਤਾਰਪੁਰੋਂ ਛੱਡ ਕੇ ਆਏ ਨੇ ਨਗਰ ਕੀਰਤਪੁਰ ਸਾਹਿਬ, ਤੇ ਧੀਰ ਮੱਲ ਨਾਲ ਨੀ ਆਇਆ। ਸਤਿਗੁਰਾਂ ਨੇ ਕਿਹਾ ਵੀ ਚੱਲ ਧੀਰ ਮੱਲ ਚੱਲੀਏ, ਤੇ ਨਾਲ ਨੀ ਆਇਆ। ਫਿਰ ਕਿੱਡਾ ਖੋਟਾ ਕੰਮ ਕੀਤਾ ਇਹਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਸਰੂਪ, ਹਾਲਾਂਕਿ ਉਹਦੇ ਤੇ ਹੱਕ ਗੁਰੂ ਹਰਗੋਬਿੰਦ ਸਾਹਿਬ ਦਾ ਉਹਨਾਂ ਦੇ ਪਿਤਾ ਜੀ ਨੇ ਲਿਖਾਇਆ, ਗੁਰੂ ਅਰਜਨ ਪਾਤਸ਼ਾਹ ਨੇ ਉਹ ਸਰੂਪ ਲਿਖਾਇਆ ਭਾਈ ਗੁਰਦਾਸ ਜੀ ਪਾਸੋਂ ਰਾਮਸਰ ਸਾਹਿਬ ਵਾਲੇ ਸਥਾਨ ਤੇ, ਇਹਨੇ ਉਹ ਸਰੂਪ ਵੀ ਲੁਕਾ ਲਿਆ ਆਪਣੇ ਘਰ ਵਿਚ। ਉਹ ਸਰੂਪ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਨਹੀਂ ਦਿੱਤਾ। ਅੱਜ ਵੀ ਖਾਲਸਾ ਜੀ ਉਹ ਸਰੂਪ ਜਿਹੜਾ ਨਾ, ਉਹ ਕਰਤਾਰਪੁਰ ਸੋਢੀਆਂ ਜਲੰਧਰ ਦੇ ਨੇੜੇ, ਧੀਰ ਮੱਲ ਦੀ ਅੰਸ ਵੰਸ ਹਾਲੇ ਵੀ ਰਹਿੰਦੀ ਹੈ, ਧੀਰ ਮੱਲੀਆਂ ਦਾ ਡੇਰਾ ਉੱਥੇ ਜਿੱਥੇ ਗੁਰਦੁਆਰਾ ਸੰਨ ਸਾਹਿਬ ਹੈ ਨਾ, ਜਿੱਥੇ ਗੁਰਦੁਆਰਾ ਥੰਮ ਸਾਹਿਬ ਹੈ ਗੁਰੂ ਅਰਜਨ ਪਾਤਸ਼ਾਹ ਦਾ, ਬਿਲਕੁਲ ਹੀ ਉਹਦੇ ਨੇੜੇ ਸਥਾਨ ਹੈ ਧੀਰ ਮੱਲੀਆਂ ਦਾ ਡੇਰਾ। ਉੱਥੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹਾਲੇ ਵੀ ਉਹਨਾਂ ਦੇ ਕੋਲ ਹੈ ਜਿਹੜਾ ਭਾਈ ਗੁਰਦਾਸ ਜੀ ਨੇ ਲਿਖਿਆ ਸੀ। ਤੇ ਕਹਿਣ ਲੱਗੇ ਸਿੱਖ ਸਿਆਣੇ ਗੱਲਾਂ ਕਰ ਰਹੇ ਨੇ, ਕਹਿੰਦੇ ਵੇਖੋ ਕਿੱਡਾ ਖੋਟਾ ਕੰਮ ਕੀਤਾ, ਪਹਿਲਾਂ ਨਾਲ ਨਹੀਂ ਆਇਆ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜੋ ਪਵਿੱਤਰ ਸਰੂਪ ਸੀ ਉਹ ਵੀ ਇਹਨੇ ਆਪਣੇ ਘਰ ਵਿਚ ਲੁਕੋ ਲਿਆ।
ਸਤਿਗੁਰ
ਫਿਰ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਇਹਦੇ ਤੇ ਗੁੱਸਾ ਨਹੀਂ ਕੀਤਾ, ਇਹਦੀ ਏਡੀ ਵਧੀਕੀ, ਏਡਾ ਵੱਡਾ ਇਹਦਾ ਪਾਪ ਵੇਖ ਕੇ, ਏਡਾ ਗੁਨਾਹ, ਹੁਣ ਇਹਦੇ ਤੋਂ ਵੱਧ ਵਧੀਕੀ ਕੀ ਹੋ ਸਕਦੀ ਸੀ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਘਰ ਚ ਲੁਕਾ ਕੇ ਕਹਿੰਦਾ ਮੇਰੇ ਕੋਲ ਹੈ ਹੀ ਨਹੀਂ, ਏਡਾ ਵੱਡਾ ਕਪਟ ਕੀਤਾ ਤੇ ਫਿਰ ਵੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਇਹਦੇ ਤੇ ਗੁੱਸਾ ਨਹੀਂ ਕੀਤਾ, ਫਿਰ ਵੀ ਇਹਨੂੰ ਆਪਣਾ ਜਾਣ ਕੇ ਮਾਫ ਕੀਤਾ।
ਆਪਣੋ ਜਾਨ ਛਿਮਾ ਕਰ ਗਏ,
ਆਪਣਾ ਜਾਣ ਕੇ ਵੀ ਸਾਡਾ ਪੁੱਤਰ ਹੈ ਤੇ ਆਪਣਾ ਜਾਣ ਕੇ ਫਿਰ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਹਨੂੰ ਛਿਮਾ ਕੀਤਾ ਹੈ।
ਅਬ ਕਿਉਂ ਹੈ ਕਰ ਨਿਕਤ ਹਕਾਰਾ, ਨਿਚਰ ਹੈ ਪਖੰਡ ਧਾਰਾ।
ਤੇ ਹੁਣ ਮਹਾਰਾਜ ਜੀ ਨੇ ਫਿਰ ਇਹਨੂੰ ਆਪਣਾ ਸਮਝ ਕੇ ਵੀ ਚਲੋ ਸਾਡਾ ਬੱਚਾ ਹੈ ਤੇ ਆਪਣਾ ਸਮਝ ਕੇ ਇਹਨੂੰ ਬੁਲਾ ਲਿਆ। ਕਰਤਾਰਪੁਰ ਕੱਲਾ ਰਹਿੰਦਾ ਸੀ, ਇੱਥੇ ਕੀਰਤਪੁਰ ਸਾਹਿਬ ਬੁਲਾ ਲਿਆ ਤੇ ਦੇਖੋ ਇੱਥੇ ਇਹਨੇ ਆ ਕੇ ਨਡਰ ਹੋ ਕੇ ਆ ਕਿਹੋ ਜਿਹਾ ਖੋਟਾ ਕੰਮ ਕੀਤਾ। ਇੱਥੇ ਇਹਨੇ ਆਪਣਾ ਪਖੰਡ ਵਿਖਾਣਾ ਸ਼ੁਰੂ ਕਰ ਦਿੱਤਾ ਹੈ ਤੇ ਪਖੰਡ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ।
ਕੋ ਜਾਣੈ ਗੁਰ ਘਰ ਜਾਏ,
ਜਾਣੀਏ ਇਹਦੇ ਵਿੱਚ ਗੁਰੂ ਦੀ ਕੀ ਰਮਜ ਹੈ। ਜੇ ਸਤਿਗੁਰੂ ਜੀ ਨੂੰ ਬਾਰ ਬਾਰ ਮਾਫ਼ ਕਰ ਰਹੇ ਨੇ ਤੇ ਇਹਦੇ ਬਾਰੇ ਸਾਨੂੰ ਨਹੀਂ ਕੋਈ ਸਮਝ, ਜਿਹੜੇ ਸਿਆਣੇ ਸਿੱਖ ਨੇ ਨਾ ਉਹ ਗੱਲਾਂ ਕਰਦੇ, ਕਹਿੰਦੇ ਪਤਾ ਨਹੀਂ ਇਹਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕੀ ਰਜਾ ਹੈ, ਉਹਨਾਂ ਦੇ ਮਨ ਦੀ ਕੀ ਮਰਜ਼ੀ ਹੈ।
ਕਹਾਂ ਕਰਨ ਜਾਣੀ ਜਾਏ,
ਕੀ ਜਾਣੀਏ ਸਤਿਗੁਰੂ ਜੀ ਕੀ ਕਰਨਾ ਚਾਹੁੰਦੇ ਨੇ, ਉਹਨਾਂ ਦੇ ਮਨ ਦੀ ਕੀ ਮਰਜ਼ੀ ਹੈ, ਇਹ ਸਾਡੇ ਕੋਲੋਂ ਜਾਣੀ ਨਹੀਂ ਜਾ ਰਹੀ।
ਇਤਿਹਾਸਕ ਸਭ ਵਿਖੇ ਬਿਰਤੰਤ,
ਇਤਿਹਾਸਕ ਸਾਰੀ ਸੰਗਤ ਵਿਚ ਪ੍ਰਸੰਗ ਪ੍ਰਗਟ ਹੋ ਗਿਆ। ਹਰ ਇਕ ਸਿੱਖ ਇਹੀ ਗੱਲ ਕਰ ਰਿਹਾ, ਹਰ ਇਕ ਸਿੱਖ ਦੀ ਜ਼ੁਬਾਨ ਤੇ ਧੀਰ ਮੱਲ ਦੀਆਂ ਗੱਲਾਂ ਚੱਲ ਰਹੀਆਂ। ਜਦੋਂ ਧੀਰ ਮੱਲ ਨੂੰ ਕੱਢਿਆ ਨਾ ਮਾਰ ਕੇ, ਉਦੋਂ ਇਹੀ ਗੱਲਾਂ ਸਾਰੇ ਸਿੱਖਾਂ ਦੇ ਕੋਲ ਚੱਲ ਰਹੀਆਂ ਨੇ, ਇਹੀ ਵਾਰਤਾਲਾਪ ਸਾਰੇ ਸਿੱਖਾਂ ਕੋਲ ਹੋ ਰਹੀ ਹੈ।
ਕਹੈ ਸੁਣੈ ਬੋ ਸਿੱਖ ਮਿਲੰਤ,
ਜਦੋਂ ਸਿੱਖ ਆਪਸ ਵਿਚ ਮਿਲਦੇ ਨੇ ਤੇ ਮਿਲ ਕੇ ਇਹੀ ਗੱਲ ਬਾਤ ਕਰਦੇ ਨੇ, ਕਹਿੰਦੇ ਵੇਖੋ ਜੀ ਧੀਰ ਮੱਲ ਨੇ ਕਿਹੋ ਜਿਹਾ ਖੋਟਾ ਕੰਮ ਕੀਤਾ, ਆਪਣੀ ਗੱਦੀ ਲਾ ਕੇ ਬਹਿ ਗਿਆ ਸੀ, ਅੱਜ ਤੇ ਆਪਣੀ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ ਧੀਰ ਮੱਲ ਨੇ। ਏਦਾਂ ਸਾਰੇ ਸਿੱਖ ਆਪਸ ਵਿਚ ਇਹੀ ਗੱਲਾਂ ਕਰਦੇ ਨੇ ਜਦੋਂ ਮਿਲਦੇ ਨੇ।
ਧੀਰ ਮਲ ਇਮਲਖ ਅਪਮਾਨਾ,
ਇਧਰ ਧੀਰ ਮਲ ਉਹਨੇ ਵੇਖਿਆ ਵੀ ਮੇਰਾ ਬੜਾ ਵੱਡਾ ਅਪਮਾਨ ਹੋਇਆ, ਮੇਰਾ ਬੜਾ ਵੱਡਾ ਅਨਾਦਰ ਹੋਇਆ, ਮੈਂ ਤਾਂ ਪੂਜਾ ਕਰਾਉਣ ਆਇਆ ਸੀ ਤੇ ਪੂਜਾ ਦੀ ਬਜਾਏ ਮੇਰਾ ਅਨਾਦਰ ਹੋਇਆ, ਮੇਰਾ ਬੜਾ ਭਾਰੀ ਅਪਮਾਨ ਹੋਇਆ।
ਚਿੰਤਾ ਸਲਤਾ ਬਯੋ ਮਾਨਾ,
ਚਿੰਤਾ ਦੀ ਨਦੀ ਵਿਚ ਵਹਿ ਟੁਰਿਆ ਧੀਰ ਮਲ, ਚਿੰਤਾ ਦੇ ਵਿਚ ਵਹਿ ਟੁਰਿਆ। ਹੁਣ ਮਨ ਵਿਚ ਚਿੰਤਾ ਇਹਦੇ, ਇਹ ਤਾਂ ਬੜੀ ਮਾੜੀ ਹੋਈ ਹੈ, ਮੇਰੇ ਨਾਲ ਬੜਾ ਭੈੜਾ ਕਰਮ ਹੋਇਆ, ਏਦਾਂ ਬੜੀ ਭਾਰੀ ਚਿੰਤਾ ਦੇ ਵਿਚ ਧੀਰ ਮਲ ਵਹਿ ਟੁਰਿਆ ਹੈ।
ਮੈਂ ਅੰਤਰ ਕੁਨ ਪ੍ਰਵਿਸ਼ਿਓ ਆਏ,
ਫਿਰ ਘਰ ਨਗਰ ਚ ਨੀ ਵਾਪਸ ਵੜਿਆ, ਬਾਜ਼ਾਰ ਚ ਇਹਦਾ ਡੇਰਾ ਸੀ ਨਾ, ਜਦੋਂ ਇੱਥੇ ਇਹਨੂੰ ਗਾਲਾਂ ਪਈਆਂ ਸਿੱਖਾਂ ਨੇ ਆ ਕੇ ਕਠੋਰ ਸ਼ਬਦ ਬੋਲੇ ਨਾ, ਉੱਠ ਜਾ ਇੱਥੋਂ ਦੌੜ ਜਾ, ਇਹਦੀ ਗੱਦੀ ਚੁੱਕ ਕੇ ਵਗਾ ਕੇ ਸਿੱਖਾਂ ਨੇ ਪਰੇ ਸੁੱਟੀ, ਸਰਾਣਾ ਪਰੇ ਸੁੱਟਿਆ, ਜਿਹੜਾ ਚੌਰ ਸਾਹਿਬ ਇਹਦੇ ਸਿਰ ਤੇ ਹੋ ਰਿਹਾ ਸੀ ਉਹ ਵੀ ਚੁੱਕ ਕੇ ਖੋਹ ਕੇ ਪਰੇ ਸੁੱਟਿਆ। ਤੇ ਧੀਰ ਮਲ ਫਿਰ ਨਗਰ ਵਿਚ ਵਾਪਸ ਨੀ ਵੜਿਆ, ਵਾਪਸ ਕਿਹੜਾ ਮੂੰਹ ਲੈ ਕੇ ਆਉਂਦਾ ਨਗਰ ਦੇ ਵਿਚ, ਕਹਿੰਦੇ ਜਿੱਥੇ ਬੈਠਾ ਸੀ ਉਥੋਂ ਹੀ ਬਾਹਰੋਂ ਬਾਹਰ ਹੀ ਤੁਰ ਪਿਆ,
ਵਹਿਰ ਜਾਏ ਹੈਲੀ ਨ ਮੰਗਾਏ,
ਬਾਹਰੋਂ ਬਾਹਰ ਹੀ ਤੁਰ ਪਿਆ ਨਗਰ ਤੋਂ, ਤੇ ਬਾਹਰ ਜਾ ਕੇ ਨੇ ਆਪਣਾ ਘੋੜਾ ਵੀ ਨਗਰ ਤੋਂ ਬਾਹਰ ਜਾ ਕੇ ਮੰਗਾਇਆ। ਡਰ ਵੀ ਸੀ ਵੀ ਜੇ ਨਗਰ ਚ ਵਾਪਸ ਗਿਆ ਘੋੜਾ ਲੈਣ ਵਾਸਤੇ, ਸਮਾਨ ਇਕੱਠਾ ਕਰਨ ਵਾਸਤੇ, ਖਬਰੇ ਸਿੱਖ ਗੁੱਸੇ ਚ ਆਏ ਹੋਏ ਕੀ ਕਰ ਦੇਣ, ਹਾਲੇ ਤਾਂ ਸਿਰਫ ਗਾਲਾਂ ਹੀ ਕੱਢੀਆਂ ਨੇ, ਸ਼ਬਦ ਹੀ ਬੋਲੇ ਨੇ ਕਠੋਰ, ਤੇ ਜੇ ਨਗਰ ਚ ਚਲਾ ਗਿਆ ਤੇ ਕਿਤੇ ਹੋਰ ਹੀ ਨਾ ਕੋਈ ਕੰਮ ਹੋ ਜਾਏ। ਇਸ ਕਰਕੇ ਧੀਰ ਮਲ ਨਗਰ ਦੇ ਬਾਹਰ ਬਾਹਰ ਜਾ ਖਲੋਤਾ, ਬਾਹਰ ਹੀ ਖਲੋ ਕੇ ਨੇ ਆਪਣਾ ਘੋੜਾ ਮੰਗਾਇਆ।
ਜਦ ਇਕਲੀ ਤੁਰਤ ਪਿਆਨਾ,
ਇਹਨੇ ਆਪਣਾ ਘੋੜਾ ਮੰਗਾਇਆ ਤੇ ਕੱਲਾ ਹੀ, ਨਾਲ ਕਿਸੇ ਬੰਦੇ ਨੂੰ ਨਹੀਂ ਲਿਆ, ਕੱਲਾ ਹੀ ਘੋੜੇ ਤੇ ਚੜ ਕੇ ਕੱਲਾ ਹੀ ਘੋੜਾ ਦੌੜਾ ਕੇ ਤੁਰ ਪਿਆ।
ਖਲੋ ਜਾਏ ਕੋ ਸਕੇ ਕਿਸਾਨਾ,
ਕੀਰਤਪੁਰ ਸਾਹਿਬ ਤੋਂ ਇੱਕ ਕੋ ਦੂਰ ਜਾ ਕੇ ਖਲੋਤਾ ਘੋੜਾ ਲੈ ਕੇ, ਜਦੋਂ ਘੋੜਾ ਦੌੜਾਇਆ ਨਾ ਕੀਰਤਪੁਰੋਂ, ਤੇ ਕੀਰਤਪੁਰ ਸਾਹਿਬ ਤੋਂ ਇੱਕ ਕੋਹ ਪੈਂਡਾ ਤੈਅ ਕਰਕੇ ਘੋੜਾ ਦੂਰ ਜਾ ਕੇ ਇੱਕ ਕੋਹ ਤੇ ਜਾ ਕੇ ਖੜਾ ਕੀਤਾ।
ਸਰਬ ਸਮਾਜਿਆ ਕਾਰਨ ਕੀਨ,
ਉੱਥੇ ਖਲੋ ਕੇ ਫਿਰ ਇਹਨੇ ਪਿੱਛੋਂ ਆਪਣਾ ਸਾਰਾ ਸਮਾਨ ਮੰਗਾਇਆ ਜਿਹੜਾ ਨਾਲ ਲਿਆਇਆ ਸੀ, ਜਿਹੜੇ ਦੇ ਚੇਲੇ ਚਪਟੇ ਸਨ ਉਹਨਾਂ ਨੂੰ ਸਾਰਿਆਂ ਨੂੰ ਫਿਰ ਇਹਨੇ ਉੱਥੇ ਖਲੋ ਕੇ ਆਪਣਾ ਸਾਰਾ ਸਾਜੋ ਸਮਾਨ ਮੰਗਵਾਇਆ।
ਪਛਤਾਵਤ ਤੈ ਮੇਲ ਸੁਲੀਨ,
ਬੜਾ ਪਛਤਾਉਂਦਾ ਤੇ ਉੱਥੇ ਪਛਤਾਉਂਦੇ ਹੋਏ ਨੇ ਆਪਣੀਆਂ ਸਾਰੀਆਂ ਚੀਜ਼ਾਂ ਇਕੱਠੀਆਂ ਕੀਤੀਆਂ, ਇੱਕ ਕੋ ਬਾਹਰ ਜਾ ਕੇ ਨਗਰ ਤੋਂ ਕੀਰਤਪੁਰ ਸਾਹਿਬ ਤੋਂ ਸਾਰਾ ਮੇਲ, ਜਿਹੜੇ ਇਹਦੇ ਨਾਲ ਦੇ ਮੇਲੀ ਸਨ ਉਹਨਾਂ ਨੂੰ ਆਪਣੇ ਨਾਲ ਮਿਲਾਇਆ।
ਦੁਖੀ ਹੋਏ ਪਾਸਲਤਾ ਪਾਰ,
ਬੜਾ ਡਾਢਾ ਦੁਖੀ ਹੈ, ਧੀਰ ਮਲ ਦੇ ਅੰਦਰ ਵੜ ਕੇ ਨੀ ਵੇਖਦਾ ਕੋਈ ਜਿੰਨਾ ਇਹਦੇ ਅੰਦਰ ਦੁੱਖ ਹੈ, ਬੜਾ ਡਾਢਾ ਦੁੱਖ, ਤੇ ਦੁੱਖ ਦੇ ਨਾਲ ਬੜਾ ਵਿਆਕੁਲ ਬੇਬਲ ਹੋਇਆ। ਇਹਨੇ ਸਤਲੁਜ ਦਰਿਆ ਪਾਰ ਕੀਤਾ, ਦਰਿਆ ਆਉਂਦਾ ਨਾ ਸਤਲੁਜ ਰਸਤੇ ਚ, ਇਹਨੇ ਦੁਖੀ ਮਨ ਦੇ ਨਾਲ ਸਤਲੁਜ ਦਰਿਆ ਪਾਰ ਕੀਤਾ।
ਗਿਣਤੀ ਅਣਗਿਣ ਮਨੈ ਮਜਾਰ,
ਦਰਿਆ ਪਾਰ ਕੀਤਾ ਤੇ ਮਨ ਚ ਅਣਗਿਣਤ ਪ੍ਰਕਾਰ ਦੀਆਂ ਗਿਣਤੀਆਂ ਗਿਣਦਾ, ਕਈ ਪ੍ਰਕਾਰ ਦੀਆਂ ਸੋਚਾਂ ਸੋਚਦਾ, ਕਈ ਗਿਣਤੀਆਂ ਮਨ ਚ ਸੋਚਦਾ।
ਮੈਂ ਜਨਮੀ ਪਾਖੇ ਚਲ ਆਇਓ, ਜਿਸ ਤੇ ਮਹਾ ਅਨਾਦਰ ਪਾਇਓ,
ਕਹਿੰਦਾ ਮੈਂ ਆਪਣੀ ਮਾਤਾ ਦੇ ਕਹਿਣ ਤੇ ਚੱਲ ਕੇ ਆ ਗਿਆ, ਪਤਾ ਨੀ ਕਿਹੜੀ ਮਾੜੀ ਘੜੀ ਸੀ ਕਿ ਮੇਰੀ ਮਾਂ ਨੇ ਕਿਹਾ ਮੈਨੂੰ ਵੀ ਚੱਲ, ਤੈਨੂੰ ਤੇਰੇ ਦਾਦਾ ਜੀ ਬੁਲਾਉਂਦੇ ਨੇ, ਤੇ ਮੈਂ ਇਹ ਸੁਣ ਕੇ ਕੀਰਤਪੁਰ ਸਾਹਿਬ ਚੱਲ ਕੇ ਆ ਗਿਆ, ਤੇ ਜਿਹਦੇ ਕਰਕੇ ਮੈਨੂੰ ਏਡਾ ਵੱਡਾ ਅਨਾਦਰ ਚੱਲਣਾ ਪਿਆ, ਆ ਮੇਰਾ ਏਡਾ ਵੱਡਾ ਤਿਰਸਕਾਰ ਹੋਇਆ, ਨਿਰਾਦਰ ਹੋਇਆ, ਜਿਨ੍ਹਾਂ ਸਿੱਖਾਂ ਨੂੰ ਮੇਰੀ ਪੂਜਾ ਕਰਨੀ ਚਾਹੀਦੀ ਸੀ, ਜਿਹੜੇ ਮੇਰੇ ਤੋਂ ਡਰਦੇ ਸੀ, ਉਨ੍ਹਾਂ ਨੇ ਮੈਨੂੰ ਕਠੋਰ ਸ਼ਬਦ ਬੋਲੇ ਨੇ, ਉਨ੍ਹਾਂ ਨੇ ਮੈਨੂੰ ਧੱਕੇ ਮਾਰ ਕੇ ਕੀਰਤਪੁਰੋਂ ਬਾਹਰ ਕੱਢਿਆ।
ਪੂਰਬ ਕੋ ਜਾਣਤ ਕੋ ਨਾਹੀ, ਭਇਓ ਕੁਜਾਤਿਆ ਸਭ ਦੀ ਜਮਾਏ,
ਪਹਿਲਾਂ ਤੇ ਕਿਸੇ ਨੂੰ ਪਤਾ ਸੀ ਮੇਰੇ ਬਾਰੇ ਤੇ ਕਿਸੇ ਨੂੰ ਨਹੀਂ ਵੀ ਸੀ ਪਤਾ ਵੀ ਇਹ ਧੀਰ ਮਲ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਗੀ ਹੈ, ਇਹਦਾ ਕਿਸੇ ਨੂੰ ਪਤਾ ਸੀ ਕਿਸੇ ਨੂੰ ਨਹੀਂ ਸੀ ਪਤਾ, ਪਰ ਹੁਣ ਤਾਂ ਕੱਲੇ ਕੱਲੇ ਬੱਚੇ ਨੂੰ ਪਤਾ ਲੱਗ ਗਿਆ ਮੇਰੇ ਬਾਰੇ ਕਿ ਧੀਰ ਮਲ ਖੋਟਾ ਹੈ, ਗੁਰੂ ਹਰਗੋਬਿੰਦ ਸਾਹਿਬ ਤੋਂ ਬਾਗੀ ਹੈ, ਗੁਰੂ ਤੋਂ ਬੇਮੁੱਖ ਹੈ। ਪਹਿਲਾਂ ਤੇ ਕਿਸੇ ਨੂੰ ਪਤਾ ਸੀ, ਕਿਸੇ ਨੂੰ ਨਹੀਂ ਸੀ ਪਤਾ, ਪਰ ਹੁਣ ਤਾਂ ਕੱਲੇ ਕੱਲੇ ਨੂੰ ਪਤਾ ਲੱਗ ਗਿਆ, ਇੰਨਾ ਮੇਰਾ ਕੁਜਸ ਸਾਰੀਆਂ ਦਿਸ਼ਾਵਾਂ ਦੇ ਵਿੱਚ ਹੋਇਆ।
ਦੂਰ ਦੂਰ ਕੇ ਉਤੇ ਮਸੰਦ ਸੰਗ ਸੰਗ ਤਾਂ ਜਿਨ ਕੇ ਬ੍ਰਿੰਦ,
ਕਿਉਂਕਿ ਕੀਰਤਪੁਰ ਸਾਹਿਬ ਵਿਖੇ ਦੂਰੋਂ ਦੂਰੋਂ ਮਸੰਦ ਆਏ ਹੋਏ ਸੀ, ਦੇਸਾਂ ਪ੍ਰਦੇਸਾਂ ਤੋਂ ਮਸੰਦ ਆਏ ਹੋਏ ਸੀ, ਤੇ ਉਨ੍ਹਾਂ ਨਾਲ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਆਈਆਂ ਹੋਈਆਂ ਸਨ। ਉਨ੍ਹਾਂ ਸਾਰੀਆਂ ਸੰਗਤਾਂ ਦੇ ਸਮੇਤ ਉਹ ਜਿਹੜੇ ਮਸੰਦ ਸਨ ਉਨ੍ਹਾਂ ਨੂੰ ਵੀ ਪਤਾ ਲੱਗ ਗਿਆ, ਹੁਣ ਤਾਂ ਦੇਸਾਂ ਪ੍ਰਦੇਸਾਂ ਤੱਕ ਮੇਰਾ ਪਤਾ ਲੱਗ ਗਿਆ ਕਿ ਧੀਰਮਲ ਗੁਰੂ ਤੋਂ ਬੇਮੁਖ ਹੈ।
ਪਾਤਰਿਸ ਕਾਲ ਸਕਲ ਨੇ ਜਾਨਾ ਵਿਗੜ ਗਯੋ ਮਮ ਕਾਜ ਮਾਨਾ,
ਮੇਰਾ ਇਹ ਜਿਹੜਾ ਤਿਰਸਕਾਰ ਹੋਇਆ ਨਿਰਾਦਰ ਹੋਇਆ ਇਹ ਸਾਰਿਆਂ ਨੇ ਜਾਣ ਲਿਆ, ਇਹਦੇ ਬਾਰੇ ਸਾਰਿਆਂ ਨੂੰ ਪਤਾ ਲੱਗ ਗਿਆ, ਇਸ ਕਰਕੇ ਮੇਰਾ ਜਿੰਨਾ ਵੱਡਾ ਕੰਮ ਮੈਂ ਬਣਾਉਣਾ ਚਾਹੁੰਦਾ ਸੀ ਉਹ ਮੇਰਾ ਸਾਰਾ ਕੰਮ ਵਿਗੜ ਗਿਆ, ਮੇਰਾ ਸਾਰਾ ਕੰਮ ਅਸਤ ਵਿਅਸਤ ਹੋ ਗਿਆ ਹੈ।
ਜਿਸਤੇ ਪੂਜਾ ਹੋਏ ਨਾ ਮੇਰੀ ਦਿਓ ਨਿਕਾਰ ਕੈਸ ਮੇਰੇ,
ਹੁਣ ਮੇਰੀ ਪੂਜਾ ਨਹੀਂ ਹੋਣੀ, ਲੋਕਾਂ ਨੇ ਮੇਰੀ ਪੂਜਾ ਨਹੀਂ ਕਰਨੀ, ਲੋਕਾਂ ਨੇ ਕਹਿਣਾ ਇਹਨੂੰ ਤਾਂ ਗੁਰੂ ਘਰੋਂ ਧੱਕੇ ਮਾਰ ਕੇ ਕੱਢਿਆ ਹੋਇਆ, ਇਹਦੀ ਕਾਹਦੀ ਪੂਜਾ ਕਰੀਏ। ਜਿਹੜਾ ਗੁਰੂ ਦਾ ਧੱਕਿਆ ਹੋਇਆ ਨਾ ਖਾਲਸਾ ਜੀ, ਉਹਦੀ ਤਾਂ ਕਿਤੇ ਪੂਜਾ ਹੋ ਹੀ ਨਹੀਂ ਸਕਦੀ, ਨਾ ਇਸ ਲੋਕ ਵਿਚ ਨਾ ਪ੍ਰਲੋਕ ਵਿਚ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਲਿਖਿਆ ਹੋਇਆ, ਉਹ ਕਹਿੰਦੇ ਜਿਹੜਾ ਗੁਰੂ ਪੰਥ ਦਾ ਧੱਕਿਆ ਹੋਇਆ ਉਹਨੂੰ ਨਾ ਲੋਕ ਵਿਚ ਥਾਂ ਮਿਲਦੀ ਹੈ ਤੇ ਨਾ ਹੀ ਪ੍ਰਲੋਕ ਵਿਚ ਥਾਂ ਮਿਲਦੀ। ਕਹਿੰਦੇ ਹੁਣ ਮੈਨੂੰ ਤਾਂ ਧੱਕੇ ਮਾਰ ਕੇ ਗੁਰੂ ਘਰੋਂ ਕੱਢਿਆ, ਲੋਕਾਂ ਵਿਚ ਇਹੀ ਪ੍ਰਚਾਰ ਹੈ, ਹੁਣ ਮੇਰੀ ਪੂਜਾ ਭਲਾ ਕਿਹਨੇ ਕਰਨੀ, ਲੋਕਾਂ ਤਾਂ ਇਹੀ ਕਹਿਣਾ ਵੀ ਇਹਨੂੰ ਤਾਂ ਗੁਰੂ ਘਰੋਂ ਕੱਢਿਆ ਹੋਇਆ ਇਹਦੀ ਪੂਜਾ ਕਿਉਂ ਕਰੀਏ।
ਇਤਿਹਾਸਕ ਤਿਸਕੋ ਪਛਤਾਵਾ,
ਏਦਾਂ ਦਾ ਬੜਾ ਪਛਤਾਵਾ ਕਰਦਾ ਧੀਰਮਲ, ਕਈ ਗੱਲਾਂ ਆਪਣੇ ਮਨ ਚ ਸੋਚਦਾ।
ਕਹੂੰ ਕਹਾਂ ਲਗ ਜੋ ਦੁੱਖ ਪਾਵਾ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿੱਥੋਂ ਤੱਕ ਦੱਸੀਏ ਵੀ ਕਿੱਡਾ ਦੁੱਖ ਲੱਗਾ ਧੀਰਮਲ। ਕਹਿੰਦੇ ਮੈਂ ਉਨ੍ਹਾਂ ਦੱਸ ਨਹੀਂ ਸਕਦਾ, ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ ਜਿੱਡਾ ਵੱਡਾ ਡਾਢਾ ਦੁੱਖ ਧੀਰ ਮਲ ਦੇ ਮਨ ਨੂੰ ਲੱਗਾ ਹੈ।
ਹਿਰਦੈ ਬਿਸੂਰਤਪੁਰ ਕਰਤਾਰ,
ਇੰਨਾ ਝੂਰਦਾ ਹੋਇਆ ਮਨ ਦੇ ਵਿਚ, ਬੜੇ ਝੋਰੇ ਕਰਦਾ ਪਛਤਾਉਂਦਾ ਹੋਇਆ ਇਹ ਚਲਦਾ ਚਲਦਾ ਕਰਤਾਰਪੁਰ ਸਾਹਿਬ ਪਹੁੰਚਿਆ।
ਭਇਓ ਜਾਏ ਬਹੁ ਚਿੰਤ ਮਜਾਰ,
ਔਰ ਚਿੰਤਾ ਦੀ ਨਦੀ ਵਿਚ ਬਹਿ ਟੁਰਿਆ, ਚਿੰਤਾ ਦੀ ਸਲਤਾ ਵਿਚ ਵਹਿ ਤੁਰਿਆ, ਬੜੀ ਭਾਰੀ ਚਿੰਤਾ ਧੀਰਮਲ ਦੇ ਮਨ ਹੀ ਮਨ ਚੱਲ ਰਹੀ ਹੈ।
ਚੌਪਈ ਕੀਰਤਪੁਰ ਮੈਂ ਲਾਖੋਂ ਦਾਤ, ਸੰਗ ਮਸੰਦ ਸੰਗ ਤਾਰਾਤ।
ਖਾਲਸਾ ਜੀ ਇਹ ਤਾਂ ਸੀ ਧੀਰਮਲ ਦੀ ਹਾਲਤ, ਹੁਣ ਉਧਰ ਕੀਰਤਪੁਰ ਸਾਹਿਬ ਦਾ ਪ੍ਰਸੰਗ ਸੁਣੋ, ਕਿਉਂਕਿ ਹੋਲੀ ਦਾ ਸਮਾਗਮ ਹੈ, ਹੋਲੀ ਮਨਾ ਰਹੇ ਨੇ ਸਿੱਖ, ਹੋਲੀ ਦਾ ਜੋੜ ਮੇਲਾ ਮਨਾ ਰਹੇ ਨੇ। ਕਹਿੰਦੇ ਉਧਰ ਕੀਰਤਪੁਰ ਸਾਹਿਬ ਦੀਆਂ ਸੰਗਤਾਂ ਲੱਖਾਂ ਦੀ ਗਿਣਤੀ ਵਿਚ, ਸਤਿਗੁਰਾਂ ਦੇ ਦਾਸ ਲੱਖਾਂ ਦੀ ਗਿਣਤੀ ਚ ਗੁਰੂ ਦੀਆਂ ਸੰਗਤਾਂ ਮਸੰਦਾਂ ਦੇ ਸਮੇਤ ਸ੍ਰੀ ਕੀਰਤਪੁਰ ਸਾਹਿਬ ਆਣ ਕੇ ਇਕੱਠੀਆਂ ਹੋਈਆਂ ਨੇ।
ਧੀਰਮਲ ਕੋ ਕਪਟ ਕੁਡਾਲੇ,
ਉਹਨਾਂ ਸਾਰੇ ਪਾਸੇ ਸਾਰੀ ਸੰਗਤ ਵਿਚ ਧੀਰਮਲ ਦਾ ਜਿਹੜਾ ਕਪਟ ਹੈ, ਔਰ ਧੀਰਮਲ ਦੀ ਇਹ ਜਿਹੜੀ ਕੁਟਾਲ ਸੀ ਮਾੜੀ ਢਾਲ, ਇਹ ਸਾਰੇ ਪਾਸੇ ਵਿਦਤ ਹੋਈ ਹੈ, ਪ੍ਰਗਟ ਹੋਈ ਹੈ।
ਸਭ ਮੈਂ ਵਿਦਤੀ ਕੀਏ ਜੋ ਕੁਚਾਲ,
ਇਹਨੇ ਜਿਹੜਾ ਇਹ ਕੁਚਾਲ ਪੁਣਾ ਕੀਤਾ ਧੀਰਮਲ ਨੇ, ਇਹ ਸਾਰਿਆਂ ਵਿਚ ਵਿਦਤ ਹੋਇਆ, ਇਹ ਸਾਰਿਆਂ ਵਿਚ ਪ੍ਰਗਟ ਹੋਇਆ।
ਤੀਨੋ ਗੁਰ ਕੇ ਸੁਤ ਤੀਰ,
ਇਧਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਿੰਨੇ ਸਾਹਿਬਜ਼ਾਦੇ, ਬਾਬਾ ਸੂਰਜਮੱਲ ਜੀ, ਬਾਬਾ ਅਣੀ ਰਾਏ ਜੀ, ਔਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਤਿੰਨੇ ਸਾਹਿਬਜ਼ਾਦੇ ਬੜੇ ਧੀਰਜ ਵਾਲੇ ਨੇ, ਤਿੰਨਾਂ ਵਿਚ ਹੀ ਬੜਾ ਭਾਰੀ ਧੀਰਜ ਹੈ।
ਗੁਣ ਗਨ ਸਹਿਤ ਤੁਲਾ ਇਕ ਵੀਰ,
ਗੁਣਾਂ ਦੇ ਸਹਿਤ ਨੇ ਔਰ ਹਰ ਪ੍ਰਕਾਰ ਨਾਲ ਲਾਇਕ ਹਨ, ਜਿਹੜੇ ਇਕ ਪੁੱਤਰ ਵਿਚ ਗੁਣ ਹੋਣੇ ਚਾਹੀਦੇ ਨੇ ਨਾ ਪੁੱਤਰ ਵਿਚ, ਉਹ ਸਾਰੇ ਗੁਣ ਇਨ੍ਹਾਂ ਤਿੰਨਾਂ ਦੇ ਵਿਚ ਹਨ।
ਸਭ ਸ੍ਰੀ ਗੁਰ ਕੀ ਦਿਸ਼ਾ ਨਿਆਰਾ,
ਇਹ ਸਾਰੇ ਸਤਿਗੁਰਾਂ ਵੱਲ ਹੀ ਵੇਖਦੇ ਨੇ, ਇਨ੍ਹਾਂ ਸਾਰਿਆਂ ਦੀ ਦ੍ਰਿਸ਼ਟੀ ਸਿਰਫ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤੇ ਟਿਕੀ ਹੋਈ ਹੈ।
ਸੇਵਾ ਵਿਖੇ ਨਿਮਰਤਾ ਧਾਰ,
ਸੇਵਾ ਕਰਦੇ ਨੇ ਔਰ ਬੜੀ ਨਿਮਰਤਾ ਬੜੀ ਹਲੀਮੀ ਆਪਣੇ ਹਿਰਦੇ ਚ ਧਾਰਨ ਕਰਕੇ ਸੇਵਾ ਕਰਦੇ। ਸੇਵਾ ਦਾ ਪ੍ਰਕਾਰ ਹੀ ਇਹ ਹੈ ਕਿ ਸੇਵਾ ਕਰਦਿਆਂ ਹਿਰਦੇ ਚ ਹਲੀਮੀ ਹੋਣੀ ਚਾਹੀਦੀ। ਏਦਾਂ ਨੀ ਵੀ ਕਿਸੇ ਨੂੰ ਖਾਉ ਖਾਉ ਕਰਕੇ ਪਈ ਜੋ ਨਾਲੇ ਵੇਖਿਆ ਜਾਂਦਾ ਨਾ ਇੱਥੇ ਗੁਰੂ ਘਰਾਂ ਚ ਵੀ ਨਾਲੇ ਸੇਵਾ ਕਰਦੇ ਹੁੰਦੇ ਜੋੜਾ ਫੜਿਆ ਹੁੰਦਾ ਹੱਥ ਵਿਚ, ਜਿਹਦਾ ਜੋੜਾ ਹੁੰਦਾ ਨਾ ਹੱਥ ਚ ਫੜਿਆ, ਜੋੜੇ ਨੂੰ ਤਾਂ ਮੱਥਾ ਟੇਕਦੇ ਨੇ ਜਿਹਦਾ ਜੋੜਾ, ਉਦੋਂ ਤਾਂ ਮੱਥਾ ਟੇਕਦੇ ਨੇ ਪਰ ਜਿਹਦਾ ਹੈ ਉਹਨੂੰ ਖਾਣ ਨੂੰ ਪੈਂਦੇ ਨੇ। ਕਿਉਂ ਖੜਾ ਇੱਥੇ ਤੁਰਦਾ ਨੀ ਅੱਗੇ ਨੂੰ? ਉਹਦੇ ਜੋੜੇ ਨੂੰ ਤੂੰ ਮੱਥਾ ਟੇਕਦਾ, ਜਿਹਦਾ ਹੈ ਉਹਦਾ ਤੂੰ ਤਰਸਕਾਰ ਕਰਦਾ, ਕਿੱਥੇ ਤੇਰੀ ਸੇਵਾ ਲੱਗੇਗੀ? ਸੇਵਾ ਕਰਨ ਦਾ ਮਤਲਬ ਹੈ ਤੇਰੇ ਅੰਦਰ ਨਿਮਰਤਾ ਹੋਵੇ, ਹਲੀਮੀ ਹੋਵੇ। ਜਿੱਥੇ ਨਿਮਰਤਾ ਤੇ ਹਲੀਮੀ ਆ ਉਸ ਸੇਵਾ ਦਾ ਲਾਭ ਹੈ। ਮਹਾਰਾਜ ਜੀ ਦੇ ਬਚਨ ਨੇ ਸੇਵਾ ਕਿਵੇਂ ਕਰਨੀ ਚਾਹੀਦੀ। ਧੰਨ ਗੁਰੂ ਅਮਰਦਾਸ ਤੀਸਰੇ ਬਾਪੂ ਜੀ ਦੇ ਬਚਨ ਨੇ, ਸਾਹਿਬ ਕਹਿੰਦੇ ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ। ਕਿਉਂ? ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾ ਲੇ। ਆਹ ਤਰੀਕਾ ਹੈ ਸੇਵਾ ਕਰਨ ਦਾ। ਏਦਾਂ ਨਾ ਖਉ ਖਉ ਕਰਕੇ ਪਿਆ ਕਰੋ ਇੱਕ ਦੂਜੇ ਨੂੰ। ਭਾਈ ਜੇ ਸੇਵਾ ਕਰ ਰਹੇ ਹੋ, ਜੇ ਦੂਜਾ ਕੋਈ ਕਹਿੰਦਾ ਭਾਈ ਮੈਂ ਕਰ ਲਵਾਂ ਤੇ ਆਪ ਪਿੱਛੇ ਹਟ ਜਾਓ, ਇਹ ਨੀ ਵੀ ਜੇ ਤੁਸੀਂ ਕਰਨੀ ਹੈ ਤੇ ਤੁਹਾਨੂੰ ਹੀ ਲੱਗਣਾ। ਜੇ ਤੁਸੀਂ ਪਿੱਛੇ ਹਟ ਜਾਓਗੇ ਨਾ ਤੁਹਾਡੇ ਅੰਦਰ ਜਜ਼ਬਾ ਸੀ ਕਰਨ ਦਾ, ਪਰ ਕੋਈ ਦੂਜਾ ਆ ਕੇ ਸੇਵਾ ਕਰ ਰਿਹਾ ਤੇ ਤੁਹਾਡੇ ਅੰਦਰ ਭਾਵਨਾ ਮੈਂ ਸੇਵਾ ਕਰਨੀ ਹੈ, ਤੁਸੀਂ ਨਾ ਵੀ ਕਰੋ ਪਿੱਛੇ ਹਟ ਜਾਓ ਤਾਂ ਵੀ ਤੁਹਾਡੀ ਸੇਵਾ ਪ੍ਰਵਾਨ ਹੈ, ਤਾਂ ਵੀ ਗੁਰੂ ਸਾਹਿਬ ਜੀ ਦੇ ਦਰ ਦੇ ਉੱਤੇ ਉਹ ਸੇਵਾ ਪ੍ਰਵਾਨ ਹੋ ਜਾਣੀ। ਇਸ ਕਰਕੇ ਸੇਵਾ ਕਰਨ ਵੇਲੇ ਨਾ ਲੜਿਆ ਕਰੋ ਨਾ ਝਗੜਿਆ ਕਰੋ, ਹਰ ਵੇਲੇ ਨਿਮਰਤਾ ਤੇ ਹਲੀਮੀ ਧਾਰਨ ਕਰਕੇ ਗੁਰੂ ਘਰ ਦੇ ਵਿੱਚ ਵਿਚਰਨਾ, ਇੱਕ ਡਿਸਿਪਲਿਨ ਹੋਣਾ ਚਾਹੀਦਾ। ਏਦਾਂ ਨੀ ਬੇਮਰਿਆਦਾ ਹੀ ਕੰਮ ਸਾਰਾ ਹੋਈ ਜਾਏ। ਗੁਰੂ ਘਰ ਦੇ ਵਿੱਚ ਹਰ ਇੱਕ ਕੰਮ ਦੀ ਸਤਿਗੁਰਾਂ ਨੇ ਮਰਿਆਦਾ ਬੱਧੀ, ਮਰਿਆਦਾ ਵਿੱਚ ਉਹ ਸਾਰਾ ਕੰਮ ਹੋਣਾ ਚਾਹੀਦਾ। ਬੇਮਰਿਆਦਾ ਬੇਤਰਤੀਬਾ ਕੰਮ ਨਹੀਂ ਹੋਣਾ ਚਾਹੀਦਾ। ਸਤਿਗੁਰੂ ਜੀ ਦੇ ਸੇਵਕ ਸੇਵਾ ਕਰਦੇ ਨੇ, ਗੁਰੂ ਦੇ ਸਾਹਿਬਜ਼ਾਦੇ ਬਾਬਾ ਸੂਰਜਮੱਲ ਜੀ ਹੋਣੀ ਸੇਵਾ ਕਰਦੇ ਨੇ, ਪਰ ਕਦੇ ਮਾਣ ਨਹੀਂ ਕਰਦੇ ਅਸੀਂ ਗੁਰੂ ਦੇ ਪੁੱਤਰ। ਨਿਮਰਤਾ ਰੱਖਦੇ ਨੇ ਆਪਣੇ ਅੰਦਰ, ਨਿਮਰਤਾ ਧਾਰਨ ਕਰਕੇ ਸੇਵਾ ਕਰਦੇ ਨੇ।
ਦੇਖੇ ਗੁਰੂ ਕ੍ਰਿਤ ਕਿਆ ਕਰੇ,
ਵੇਖਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕੀ ਕਿਰਤ ਕਰਦੇ ਹਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਖੇਡ ਵਰਤਾਉਂਦੇ ਨੇ।
ਹਿਰਦੈ ਪ੍ਰਤੀਕਤ ਸੰਸੈ ਧਰੈ,
ਸਾਰੀ ਸੰਗਤ ਵੇਖ ਰਹੀ ਹੈ, ਉਡੀਕ ਕਰ ਰਹੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੀ ਕਰਨਗੇ ਹੁਣ। ਏਦਾਂ ਦਾ ਸਾਰਿਆਂ ਅੰਦਰ ਸੰਦੇਹ ਵੀ ਹੈ ਕਿ ਸਤਿਗੁਰੂ ਜੀ ਗੁਰਤਾ ਗੱਦੀ ਕਿਹਨੂੰ ਦੇਣਗੇ। ਏਦਾਂ ਦਾ ਸੰਗਤ ਵਿੱਚ ਚਰਚਾ ਵੀ ਚੱਲ ਰਹੀ ਹੈ, ਏਦਾਂ ਦੇ ਵਿਚਾਰ ਵੀ ਸੰਗਤ ਵਿੱਚ ਚੱਲ ਰਹੀ ਹੈ।
ਸਤਿਗੁਰ ਕੋਲ ਖਜਾਨੀ ਉਪਰ ਲਘੂ ਪੋਤਰੇ ਪਰ ਕਰਨਾ ਧਰੈ,
ਪਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਰੁੱਖ ਹੈ ਨਾ ਉਹ ਜਾਣਨ ਵਿੱਚ ਇਸ ਤਰ੍ਹਾਂ ਪੈਂਦਾ ਕਿ ਸਤਿਗੁਰੂ ਜੀ ਬਹੁਤਾ ਹਿੱਤ ਆਪਣੇ ਪੁੱਤਰਾਂ ਨਾਲੋਂ ਵੀ ਜ਼ਿਆਦਾ ਹਿੱਤ ਆਪਣੇ ਛੋਟੇ ਪੋਤਰੇ ਸ੍ਰੀ ਗੁਰੂ ਹਰ ਰਾਏ ਸਾਹਿਬ ਨਾਲ ਕਰਦੇ ਨੇ। ਪੁੱਤਰਾਂ ਨਾਲੋਂ ਵੀ ਜ਼ਿਆਦਾ ਹਿੱਤ ਜ਼ਿਆਦਾ ਸਦੇ, ਹਾਲਾਂਕਿ ਸਤਿਗੁਰਾਂ ਦੇ ਪੁੱਤਰ ਵੀ ਲਾਇਕ ਨੇ, ਪਰ ਮਹਾਰਾਜ ਜੀ ਜ਼ਿਆਦਾ ਹਿੱਤ ਜਿਹੜਾ ਉਹ ਆਪਣੇ ਪੋਤਰੇ ਸ੍ਰੀ ਹਰ ਰਾਏ ਜੀ ਨਾਲ ਕਰਦੇ ਨੇ, ਉਨ੍ਹਾਂ ਤੇ ਜ਼ਿਆਦਾ ਕਰੁਣਾ ਕਰਦੇ ਹਨ।
ਇਹ ਬੜ ਟੀਟ ਆਪ ਗੁਰ ਬਣਿਓ,
ਸੰਗਤ ਗੱਲਾਂ ਕਰਦੀ ਹੈ, ਕਹਿੰਦੇ ਆ ਵੇਖੋ ਗੁਰੂ ਦਾ ਵੱਡਾ ਪੋਤਰਾ, ਇਹ ਵੀ ਤਾਂ ਪੋਤਰਾ ਹੀ ਹੈ, ਉਹ ਛੋਟੇ ਵੀ ਪੋਤਰੇ ਨੇ, ਉਨ੍ਹਾਂ ਨਾਲ ਕਿੰਨਾ ਪਿਆਰ ਕਰਦੇ ਨੇ ਗੁਰੂ ਸਾਹਿਬ ਗੁਰੂ ਹਰਗੋਬਿੰਦ ਜੀ, ਤੇ ਆਹ ਵੱਡਾ ਪੋਤਰਾ ਵੇਖੋ ਧੀਰ ਮਲ ਕਿੱਡਾ ਢੀਠ ਹੈ, ਏਡਾ ਢੀਠ ਬੰਦਾ ਅਸੀਂ ਕਦੇ ਨੀ ਵੇਖਣਾ ਜਿਹੜਾ ਆਪ ਹੀ ਗੁਰੂ ਬਣ ਬੈਠਾ।
ਬੌਰ ਨਿਕਟ ਕੁਛ ਨਾ ਇਹ ਨਾ ਗਿਣਿਓ,
ਇਹ ਨੀ ਇਹਨੇ ਗਿਣਿਆ ਵੀ ਮੈਂ ਗੁਰੂ ਦੇ ਕੋਲ ਬਿਲਕੁਲ ਨੇੜੇ ਆ, ਜਾਂ ਕਿਸੇ ਦੂਜੇ ਸ਼ਹਿਰ ਵਿਚ ਜਾਂਦਾ ਦੂਜੇ ਨਗਰ ਵਿਚ ਹੁੰਦਾ ਤਾਂ ਵੀ ਗੱਲ ਸੀ, ਜਿਹੜੇ ਨਗਰ ਚ ਜਿਹੜੇ ਘਰ ਚ ਗੁਰੂ ਨੇ ਉਹਦੇ ਨਾਲ ਹੀ ਬਿਲਕੁਲ ਇਹਨੇ ਆਪਣਾ ਪਖੰਡ ਸ਼ੁਰੂ ਕਰ ਲਿਆ ਕਿ ਮੈਂ ਗੁਰੂ ਆ, ਏਡਾ ਢੀਠ ਪੁਣਾ ਕੀਤਾ।
ਪ੍ਰਿਥੀਏ ਸਮ ਅਬ ਪਇਓ ਨਿਰਾਲਾ, ਰਿਓ ਨਾ ਮੇਲ ਗੁਰੂ ਘਰ ਨਾਲਾ।
ਇਹਦੀਆਂ ਹੁਣ ਪੁਸ਼ਤਾਂ ਵੀ ਗੁਰੂ ਘਰ ਨਾਲੋਂ ਜੁਦਾ ਹੋ ਗਈਆਂ ਨੇ, ਜਿਵੇਂ ਪ੍ਰਿਥੀ ਚੰਦ ਦਾ ਗੁਰੂ ਘਰ ਨਾਲ ਕੋਈ ਮੇਲ ਨੀ ਨਾ ਰਿਹਾ, ਪ੍ਰਿਥੀਆ ਗੁਰੂ ਘਰ ਨਾਲੋਂ ਨਿਰਾਲਾ ਹੋ ਗਿਆ, ਉਹਦੇ ਅੱਗੋਂ ਬੱਚੇ ਵੀ ਗੁਰੂ ਘਰ ਨਾਲੋਂ ਨਿਰਾਲੇ ਹੋ ਗਏ, ਏਦਾਂ ਧੀਰ ਮਲ ਵੀ ਪ੍ਰਿਥੀ ਏ ਵਾਂਗਰ ਗੁਰੂ ਘਰ ਨਾਲੋਂ ਵੱਖਰਾ ਹੋ ਗਿਆ, ਹੁਣ ਇਹਦਾ ਵੀ ਗੁਰੂ ਘਰ ਨਾਲ ਕੋਈ ਮੇਲ ਨਹੀਂ ਰਿਹਾ, ਇਹਦਾ ਵੀ ਹੁਣ ਗੁਰੂ ਘਰ ਦੇ ਨਾਲ ਕਿਸੇ ਪ੍ਰਕਾਰ ਦਾ ਮਿਲਾਪ ਨਹੀਂ ਰਿਹਾ।
ਜਾਣੀ ਪਰੇ ਬਿਗਾੜ ਉੱਠੇ ਹੈ,
ਹੁਣ ਜਾਣੀ ਪੈ ਰਹੀ ਹੈ ਕਿ ਆਉਣ ਵਾਲੇ ਸਮੇਂ ਚ ਧੀਰ ਮਲ ਕੋਈ ਨਾ ਕੋਈ ਉਪਦਰਵ ਕਰੇਗਾ। ਬਾਦਸ਼ਾਹ ਦੇ ਨਾਲ ਚਿੱਠੀ ਪੱਤਰ ਇਹਦਾ ਹੁੰਦਾ ਰਹਿੰਦਾ, ਆਉਣ ਵਾਲੇ ਸਮੇਂ ਜਿਵੇਂ ਪ੍ਰਿਥੀਆ ਕਰਦਾ ਸੀ ਨਾ, ਇਹ ਵੀ ਲੱਗਦਾ ਆਉਣ ਵਾਲੇ ਸਮੇਂ ਚ ਕੋਈ ਵਿਗਾੜ ਕਰੇਗਾ।
ਗੁਰ ਸੰਗ ਦਵੈਸ ਅਧਿਕ ਉਪਜੈ,
ਗੁਰੂ ਸਾਹਿਬ ਦੇ ਨਾਲ ਦਵੈਸ਼ ਉਪਜਾਏਗਾ ਆਪਣੇ ਮਨ ਚ, ਤੇ ਵਾਕਈ ਧੀਰ ਮਲ ਨੇ ਬੜੀ ਦਵੈਸ਼ ਕੀਤੀ। ਗੁਰੂ ਹਰਿਰਾਏ ਸਾਹਿਬ ਦੇ ਸਮੇਂ ਓਨੀ ਦਵੈਸ਼ ਇਹਨੇ ਨਹੀਂ ਪ੍ਰਗਟ ਕੀਤੀ ਜਿੰਨੀ ਦਵੈਸ਼ ਇਹਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਪ੍ਰਗਟ ਕੀਤੀ। ਧੀਰ ਮਲ ਨੇ ਗੋਲੀਆਂ ਤੱਕ ਚਲਵਾਈਆਂ ਨੌਵੇਂ ਪਾਤਸ਼ਾਹ ਤੇ, ਗੋਲੀਆਂ ਤੱਕ। ਤੇ ਮੇਰੇ ਸਤਿਗੁਰੂ ਕਿੱਡੇ ਦਿਆਲੂ ਸਨ, ਉਹਨਾਂ ਫਿਰ ਵੀ ਤਰਸ ਕੀਤਾ ਵੀ ਸਾਡਾ ਭਤੀਜਾ ਹੈ, ਤੇ ਮਹਾਰਾਜ ਜੀ ਦੇ ਗੋਲੀਆਂ ਚਲਾਉਂਦਾ ਸੀ, ਤੇ ਸਤਿਗੁਰੂ ਇਹਦੇ ਘਰ ਦੇ ਕੋਲੋਂ ਲੰਘਦੇ ਜਾਂਦੇ, ਕਹਿੰਦੇ ਭਲੇ ਧੀਰ ਮਲ ਭਲੇ, ਕਹਿੰਦੇ ਧੀਰ ਮਲ ਭਲਾ ਹੋਵੇ ਤੇਰਾ। ਸਿੱਖ ਗੱਲਾਂ ਕਰ ਰਹੇ ਨੇ ਆਪੋ ਵਿਚ, ਕਹਿੰਦੇ ਧੀਰ ਮਲ ਆਉਣ ਵਾਲੇ ਸਮੇਂ ਚ ਬੜਾ ਭਾਰੀ ਉਪਦਰਵ ਕਰੇਗਾ, ਗੁਰੂ ਘਰ ਨਾਲੇ ਬੜੀ ਦਵੈਸ਼ ਰੱਖੇਗਾ।
ਤੁਰਕਾਂ ਸੋ ਮੇਲੀ ਬੋ ਬਣਿਓ,
ਤੁਰਕਾਂ ਨਾਲ ਮੇਲੀ ਬਣਿਆ ਹੋਇਆ, ਇਹਦੀ ਤੁਰਕਾਂ ਨਾਲ ਸੰਧੀ ਹੈ, ਤੁਰਕਾਂ ਦੇ ਨਾਲ ਇਹਦਾ ਮੇਲ ਮਿਲਾਪ ਹੈ।
ਪਦ ਉੱਚੋ ਸੋ ਮਨੋਰਥ ਹਨਿਓ,
ਜਿਹੜਾ ਉੱਚਾ ਪਦ ਹੈ ਉਹਦਾ ਮਨੋਰਥ ਇਹਦਾ ਖਤਮ ਹੋ ਗਿਆ, ਉਸ ਪਦਵੀ ਨੂੰ ਜਿਹੜੀ ਨੂੰ ਪ੍ਰਾਪਤ ਕਰਨਾ ਚਾਹੁੰਦਾ ਸੀ ਵੀ ਮੈਂ ਗੁਰੂ ਬਣਨਾ, ਉਹ ਗੁਰੂ ਬਣਨ ਵਾਲੀ ਪਦਵੀ ਨੂੰ ਪ੍ਰਾਪਤ ਕਰਨ ਦਾ ਜਿਹੜਾ ਮਨੋਰਥ ਸੀ ਇਹਦੇ ਅੰਦਰ, ਉਹ ਮਨੋਰਥ ਤਾਂ ਇਹਦਾ ਹੁਣ ਖਤਮ ਹੋ ਗਿਆ ਹੈ।
ਇਤਿਹਾਸਕ ਬੋ ਆਪਸ ਮਾਹੀ, ਇੱਕ ਮਸੰਦ ਕਹੇ ਇੱਕ ਤਾਈ,
ਇਹਨਾਂ ਸਾਰੇ ਸਿੱਖ ਮਸੰਦ ਆਪਸ ਵਿਚ ਗੱਲਾਂ ਕਰਦੇ ਨੇ, ਤੇ ਨਾਲੇ ਕਹਿੰਦੇ ਨੇ ਤਰਕਾਰ ਹੈ ਧੀਰ ਮਲ ਦੇ, ਤ੍ਰਿਕ ਹੈ ਇਹੋ ਜਿਹੇ ਜੀਵਨ ਦੇ ਤ੍ਰਿਕ, ਧੀਰ ਮਲ ਨੂੰ ਤਰਕਾਰ ਹੈ। ਇੱਦਾਂ ਸਿੱਖ ਤੇ ਮਸੰਦ ਧੀਰ ਮਲ ਨੂੰ ਤਰਕਾਰਾਂ ਪਾਉਂਦੇ ਨੇ, ਲਾਹਨਤਾਂ ਪਾਉਂਦੇ ਨੇ।
ਇਮ ਦਿਨ ਦੋਨੋਂ ਬੋਲ ਬਿਤਾਏ,
ਖਾਲਸਾ ਜੀ ਇਸ ਤਰ੍ਹਾਂ ਦੋ ਦਿਨ ਹੋਰ ਬਤੀਤ ਕੀਤੇ ਹਨ।
ਇਲਤ ਹੋਲੀ ਮਿਲ ਗੁਲਸਾਏ,
ਗੁਰੂ ਕੇ ਸਿੱਖ ਨੇ ਆਪਸ ਵਿਚ ਮਿਲ ਕੇ ਹੋਲੀ ਖੇਡਦੇ ਨੇ।
ਗਾਵੇਂ ਸ਼ਬਦ ਮੋਦ ਕੋਦ,
ਬੜੇ ਪਿਆਰ ਨਾਲ ਬੜੇ ਭਾਵਨਾ ਨਾਲ ਇਹ ਕਹਿੰਦੇ, ਸ਼ਬਦ ਵੀ ਗਾਉਂਦੇ ਨਾਲੇ ਹੋਲੀ ਖੇਡਦੇ ਨੇ, ਨਾਲੇ ਰਸਨਾ ਤੋਂ ਗੁਰਬਾਣੀ ਦੇ ਸ਼ਬਦ ਗਾਉਂਦੇ ਹਨ।
ਬਰਸਤ ਰੰਗ ਗੁਲਾਲ ਪਿਆੰਦ ਪਿਉਦ,
ਔਰ ਕਹਿੰਦੇ ਗੁਲਾਲ ਉਹ ਚਾਰੇ ਪਾਸੇ ਗੁਲਾਲ ਦਾ ਮੀਂਹ ਪਾਉਂਦੇ ਨੇ, ਇੱਕ ਦੂਜੇ ਉੱਤੇ ਗੁਲਾਲ ਦੀਆਂ ਮੁੱਠਾਂ ਭਰ ਭਰ ਕੇ ਪਾਉਂਦੇ ਹਨ।
ਫਾਗ ਦਿਓਸ ਕੋ ਕੀਨਸ ਪਿਆਰੇ,
ਇਸ ਤਰ੍ਹਾਂ ਫਾਗ ਦੇ ਦਿਓਸ ਦੀ ਤਿਆਰੀ ਕੀਤੀ ਹੈ।
ਨਿਕਸਨ ਕੀਨ ਵਹਿਰ ਗੁਰ ਭਾਰੇ,
ਪੂਰਨਮਾਸ਼ੀ ਵਾਲੇ ਦਿਨ ਜਿਸ ਦਿਨ ਸਤਿਗੁਰਾਂ ਵਚਨ ਕੀਤਾ ਸੀ ਵੀ ਪੂਰਨਮਾ ਨੂੰ ਦਰਸ਼ਨ ਦਿਆਂਗੇ, ਪੂਰਨਮਾਸ਼ੀ ਵਾਲੇ ਦਿਨ ਸਤਿਗੁਰਾਂ ਦਾ ਬੜਾ ਵੱਡਾ ਵਿਸ਼ਾਲ ਦੀਵਾਨ ਸਜ ਗਿਆ, ਬੜੇ ਬੜੇ ਸੋਹਣੇ ਫਰਸ਼ ਗਿਲਮ ਗਲੀਚੇ ਸਤਿਗੁਰਾਂ ਦੇ ਦਰਬਾਰ ਵਿਚ ਵਿਛੇ ਹਨ।
ਫਰਸ਼ ਮਿਸਾਲ ਕਰਾਇਓ ਚਾਰੋ, ਸੁਪਤ ਮਿਲੇ ਸਭ ਆਯੁਧ ਧਾਰੋ,
ਬੜੇ ਬੜੇ ਸੋਹਣੇ ਫਰਸ਼ ਗਲੀਚੇ ਚਾਰੂ ਸੁੰਦਰ ਰੰਗ ਦੇ ਵਿਛਾ ਦਿੱਤੇ ਨੇ, ਔਰ ਜਿੰਨੇ ਸੁਪਟ ਨੇ ਸੂਰਮੇ ਨੇ ਸਾਰੇ ਇਕੱਠੇ ਹੋ ਕੇ ਸ਼ਸਤਰਧਾਰੀ ਹੋ ਕੇ ਸਤਿਗੁਰਾਂ ਦੇ ਪਵਿੱਤਰ ਦਰਬਾਰ ਵਿਚ ਪਹੁੰਚਣ ਲੱਗੇ ਹਨ।
ਹੁਣ ਸੁੰਦਰ ਮਸਨੰਦ ਬਿਲੰਦ,
ਸਤਿਗੁਰਾਂ ਦੀ ਬੜੀ ਸੋਹਣੀ ਮਸਨੰਦ, ਮਸਨੰਦ ਕਹਿੰਦੇ ਨੇ ਗੱਦੀ ਨੂੰ, ਬੜੀ ਸੁੰਦਰ ਗੱਦੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ ਦਰਬਾਰ ਦੇ ਵਿਚ ਸਜਾਈ ਹੈ।
ਗਰੀਡ ਸਾਮਨ ਰੰਗ ਅਮੰਦ,
ਕਹਿੰਦੇ ਬੜਾ ਸੋਹਣੇ ਰੰਗ ਦਾ ਮਹਾਰਾਜ ਜੀ ਦਾ ਵਿਛੋਣਾ ਗੱਦੀ ਦੇ ਉੱਤੇ ਵਿਛਾਇਆ ਹੋਇਆ ਹੈ।
ਹੁਣ ਉਪਧਾਨ ਮਾਨ ਆਨਾ,
ਇੱਕ ਵੱਡਾ ਗੋਲ ਸਰਾਣਾ ਸਤਿਗੁਰਾਂ ਦੀ ਗੱਦੀ ਦੇ ਉੱਤੇ ਰੱਖਿਆ ਹੋਇਆ ਹੈ।
ਗਿਰਦਾ ਬਸਤਰ ਬਰਨ ਬਹੁ ਨਾਨਾ,
ਚਾਰੇ ਪਾਸੇ ਜਿਹੜਾ ਗਿਰਦਾ ਨਾ ਚੁਗਿਰਦਾ ਉਹ ਰੰਗ ਰੰਗ ਦੇ ਕੱਪੜੇ ਬਸਤਰ ਕਨਾਤਾਂ ਤਣੀਆਂ ਹੋਈਆਂ, ਬੜੇ ਸੋਹਣੇ ਰੰਗ ਰੰਗ ਦੀਆਂ ਕਨਾਤਾਂ ਚਾਰੇ ਪਾਸੇ ਤਣੀਆਂ ਹੋਈਆਂ ਬੜੀਆਂ ਸੁੰਦਰ ਹਨ।
ਸਭਾ ਵਿਸ਼ਾਲ ਰੱਖ ਮੈਦਾਨ,
ਔਰ ਸਾਰੀ ਸਭਾ ਬੜੀ ਵਿਸ਼ਾਲ ਰੱਖੀ ਹੋਈ, ਖੁੱਲਾ ਮੈਦਾਨ ਚਾਰੇ ਪਾਸੇ ਸਾਹਮਣੇ ਰੱਖਿਆ ਤਾਂ ਜੋ ਸਾਰੀ ਸੰਗਤ ਸੌਖੇ ਢੰਗ ਨਾਲ ਵਿੱਚ ਬੈਠ ਸਕੇ।
ਫੁੱਲਨ ਮਾਲਾ ਰਹਿਤ ਸੁਜਾਨਾ,
ਫੁੱਲਾਂ ਦੀਆਂ ਮਲਾਵਾਂ ਪਰੋ ਪਰੋ ਕੇ ਨਾ ਗੁਰੂ ਦਰਬਾਰ ਚ ਲਾਈਆਂ ਹੋਈਆਂ, ਫੁੱਲਾਂ ਦੀ ਚਰਚਣ ਵਰਖਾ ਕੀਤੀ ਹੋਈ, ਫੁੱਲਾਂ ਦੇ ਬੜੇ ਬੜੇ ਸੋਹਣੇ ਡਿਜ਼ਾਇਨ ਬਣਾਏ ਹੋਏ ਨੇ।
ਕੋਸ਼ਿਸ਼ ਬਿਰਦ ਮੈਦ ਬੋ ਪਾਏ, ਨਿਕਸੇ ਚਾਚਰ ਹੇਤ ਗੁਸਾਏ।
ਅੱਜ ਛੇਵੇਂ ਪਾਤਸ਼ਾਹ ਨੇ ਸਰੀਰ ਤੇ ਚਿੱਟੇ ਰੰਗ ਦੇ ਕੱਪੜੇ ਪਾਏ, ਸਫੇਦ ਰੰਗ ਦੀ ਪੁਸ਼ਾਕ ਮਹਾਰਾਜ ਜੀ ਨੇ ਪਾਈ, ਤੇ ਸਫੇਦ ਰੰਗ ਦੀ ਪੁਸ਼ਾਕ ਪਾ ਕੇ ਚਾਚਰ ਖੇਲਣ ਵਾਸਤੇ, ਸਿੱਖਾਂ ਨਾਲ ਹੋਲੀ ਖੇਡਣ ਵਾਸਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਆਪਣੇ ਮਹਿਲਾਂ ਚੋਂ ਚੱਲ ਕੇ ਬਾਹਰ ਜਿੱਥੇ ਦੀਵਾਨ ਸਜਿਆ ਉਸ ਪਾਸੇ ਆਏ ਨੇ।
ਕੰਚਨ ਦੰਡ ਤਰੇ ਜਿਨ ਹੱਥ,
ਅੱਗੇ ਅੱਗੇ ਸਤਿਗੁਰਾਂ ਦੇ ਚੋਬਦਾਰ ਜਿਨ੍ਹਾਂ ਨੇ ਆਪਣੇ ਹੱਥਾਂ ਵਿਚ ਸੋਨੇ ਦੀਆਂ ਚੋਭਾਂ ਫੜੀਆਂ ਹੋਈਆਂ ਨੇ।
ਦਿਸ਼ਦਾਏ ਆਗੇ ਕੁਛ ਨਾਥ,
ਕਹਿੰਦੇ ਕੁਝ ਸੱਜੇ ਪਾਸੇ ਤੁਰੇ ਆਉਂਦੇ ਨੇ, ਕੁਝ ਖੱਬੇ ਪਾਸੇ ਤੁਰੇ ਆਉਂਦੇ ਨੇ, ਕੁਝ ਪਿੱਛੇ ਪਿੱਛੇ ਤੁਰੇ ਆ ਰਹੇ ਨੇ।
ਸੁੰਦਰ ਚਮਰ ਟੁਰਾਵਤ ਪਾਛੇ,
ਜਿਹਦੇ ਸੀਸ ਉੱਤੇ ਬੜਾ ਸੋਹਣਾ ਚਬਰ ਹੈ ਤੇ ਬੜੇ ਪਿਆਰ ਨਾਲ ਉਹ ਚਬਰ ਬਰਦਾਰ ਸਤਿਗੁਰਾਂ ਦੇ ਸੀਸ ਤੇ ਚਬਰ ਝੁਲਾਉਂਦਾ ਆ ਰਿਹਾ।
ਹੱਥ ਪਾਨੇ ਕੋ ਆਛੇ,
ਔਰ ਸਤਿਗੁਰੂ ਜੀ ਦੇ ਨਾਲ ਨਾਲ ਭਾਈ ਭਾਨਾ ਜੀ ਆ ਰਹੇ ਨੇ। ਛੇਵੇਂ ਪਾਤਸ਼ਾਹ ਜਦੋਂ ਤੁਰੇ ਜਾਂਦੇ ਨੇ ਨਾ, ਭਾਈ ਭਾਨੇ ਦਾ ਹੱਥ ਆਪਣੇ ਹੱਥ ਚ ਫੜ ਕੇ ਤੁਰੇ ਆਉਂਦੇ ਨੇ। ਭਾਈ ਭਾਨਾ ਜੀ ਕੌਣ ਸੀ? ਭਾਈ ਭਾਨਾ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਸਨ। ਉਨ੍ਹਾਂ ਦਾ ਹੱਥ ਆਪਣੇ ਹੱਥ ਚ ਫੜਿਆ ਹੋਇਆ ਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਤੁਰੇ ਜਾ ਰਹੇ ਨੇ।
ਮੰਦ ਮੰਦ ਮੁਸਕਾਵਤ ਆਏ,
ਸੋਹਣਾ ਸੋਹਣਾ ਬੜਾ ਬੜੀ ਸੋਹਣੀ ਮੁਸਕਰਾਟ ਛੇਵੇਂ ਪਾਤਸ਼ਾਹ ਦੀ, ਤੇ ਮੁਸ਼ਕਰਾਉਂਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਆ ਰਹੇ ਨੇ।
ਕਮਲ ਬਿਲੋਚਨ ਕੋ ਬਿਗਸਾਏ,
ਅੱਖਾਂ ਬੜੀਆਂ ਸੋਹਣੀਆਂ ਛੇਵੇਂ ਪਾਤਸ਼ਾਹ ਦੀਆਂ, ਕਹਿੰਦੇ ਜਿਵੇਂ ਕਮਲ ਦੀਆਂ ਪੰਖੜੀਆਂ ਹੁੰਦੀਆਂ ਨੇ ਨਾ, ਕਮਲ ਦੀਆਂ ਪੰਖੜੀਆਂ ਸਰੀਖੇ ਸਤਿਗੁਰਾਂ ਦੇ ਸੁੰਦਰ ਨੇਤਰ ਹਨ।
ਸਭਾ ਗਲਿਸ਼ਟ ਸਭਨ ਤੇ ਉੱਚੇ, ਬੋਲਤ ਦਿਖਤ ਦਸਨ ਗੁਰ ਸੁਚੇ।
ਆਖੋ ਸਤਨਾਮ ਸ੍ਰੀ। ਜਿੰਨੀ ਸੰਗਤ ਹੈ ਨਾ ਸਤਿਗੁਰਾਂ ਦੇ ਨਾਲ, ਸਿੱਖ ਨੇ ਸਿਪਾਹੀ ਨੇ, ਉਨ੍ਹਾਂ ਸਾਰਿਆਂ ਤੋਂ ਸਵਾ ਗਿੱਠ ਉੱਚੇ ਨੇ ਗੁਰੂ ਹਰਗੋਬਿੰਦ ਸਾਹਿਬ। ਸਵਾ ਗਿੱਠ, ਗਲਿਸ਼ਟ ਕਹਿੰਦੇ ਨੇ ਗਿੱਠ ਨੂੰ, ਸਵਾ ਗਿੱਠ ਸਾਰਿਆਂ ਤੋਂ ਉੱਚਾ ਕੱਦ ਹੈ ਸਤਿਗੁਰਾਂ ਦਾ। ਤੇ ਕਹਿੰਦੇ ਜਦੋਂ ਮਹਾਰਾਜ ਜੀ ਮੁਸਕਰਾਉਂਦੇ ਬਚਨ ਕਰਦੇ ਤੇ ਸਤਿਗੁਰਾਂ ਦੇ ਮੁਖਾਰ ਬਿੰਦ ਚ ਨਾ ਬੜੇ ਸੋਹਣੇ ਦੰਦ ਸਫੇਦ ਰੰਗ ਦੇ ਚਮਕਦੇ ਨੇ, ਤੇ ਵੇਖ ਵੇਖ ਕੇ ਸਿੱਖਾਂ ਦੇ ਮਨ ਹਰੇ ਜਾਂਦੇ ਨੇ। ਜਿਵੇਂ ਗੁਰਬਾਣੀ ਦਾ ਮਹਾਂਵਾਕ ਹੈ ਨਾ, ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਤੇਰੇ ਬੰਕੇ ਲੋਇਣਾ ਦੰਤ ਰਸਾਲਾ। ਬੜੇ ਸੋਹਣੇ ਦੰਦ ਸਤਿਗੁਰਾਂ ਦੇ ਮੁਸਕਰਾਉਂਦੇ, ਤੇ ਦੂਰ ਦੂਰ ਤੱਕ ਸੰਗਤਾਂ ਵੇਖਦੀਆਂ ਨੇ।
ਕੁਝ ਦੰਡਨ ਜਨ ਸੁੰਡ ਪ੍ਰਚੰਡੇ,
ਬਾਹਾਂ ਬੜੀਆਂ ਬਲ ਵਾਲੀਆਂ ਛੇਵੇਂ ਪਾਤਸ਼ਾਹ ਦੀਆਂ, ਗੋਡਿਆਂ ਤੱਕ ਲਮਕਦੀਆਂ ਨੇ। ਕਹਿੰਦੇ ਹਾਥੀ ਦੀ ਜਿਵੇਂ ਸੁੰਡ ਹੁੰਦੀ ਹੈ ਨਾ ਬੜੀ ਬਲ ਵਾਲੀ, ਏਦਾਂ ਮਹਾਰਾਜ ਜੀ ਦੀਆਂ ਬਾਹਾਂ ਹਨ।
ਜਿਨ ਤੇ ਖੰਡ ਖੰਡ ਰਿਪ ਦੰਡੇ,
ਇਹੋ ਜਿਹੀਆਂ ਬਾਹਾਂ ਨੇ ਬਲ ਵਾਲੀਆਂ ਜਿਹਦੇ ਨਾਲ ਬੜੇ ਬੜੇ ਦੁਸ਼ਮਣਾਂ ਨੂੰ ਟੁਕੜੇ ਟੁਕੜੇ ਕੀਤਾ ਛੇਵੇਂ ਪਾਤਸ਼ਾਹ ਨੇ। ਉਹ ਬਾਹਾਂ ਜਿਨ੍ਹਾਂ ਨਾਲ ਬੜੇ ਬੜੇ ਵੱਡੇ ਦੋਖੀਆਂ ਨੂੰ, ਦੁਸ਼ਮਣਾਂ ਨੂੰ ਮਹਾਰਾਜ ਜੀ ਨੇ ਟੁਕੜੇ ਟੁਕੜੇ ਕੀਤਾ।
ਮੁਕਤਾ ਮਾਲ ਵਿਸਾਲ ਸੁਹਾਏ,
ਸਤਿਗੁਰਾਂ ਨੇ ਗਲ ਵਿਚ ਸੁੱਚੇ ਮੋਤੀਆਂ ਦੀ ਮਾਲਾ, ਜਿਹੜੇ ਬੜੇ ਕੀਮਤੀ ਮੋਤੀ ਨੇ, ਉਹ ਮੋਤੀਆਂ ਦੀ ਮਾਲਾ ਪਾਈ ਹੈ।
ਵਿਚ ਬੰਡੂਰਜ ਬੋ ਛਬ ਪਾਏ,
ਉਹਦੇ ਵਿਚ ਬੈਡੂਰਜ ਮਣੀਆਂ ਲੱਗੀਆਂ ਹੋਈਆਂ, ਉਹ ਵੀ ਬੜੀ ਸੋਹਣੀ ਛਬੀ ਪਾਉਂਦੀਆਂ ਹਨ।
ਆਯੁਧ ਬਿਨਾ ਆਏ ਵਿੱਚ ਪਏ,
ਅੱਜ ਮਹਾਰਾਜ ਜੀ ਦੇ ਗਾਤਰੇ ਸ੍ਰੀ ਸਾਹਿਬਾਂ ਨਹੀਂ ਹਨ, ਸ਼ਸਤਰਾਂ ਤੋਂ ਬਿਨਾਂ ਨੇ, ਕਿਉਂਕਿ ਸ਼ਸਤਰ ਤਿਆਗ ਦਿੱਤੇ। ਇੱਥੇ ਮਹਾਰਾਜ ਜੀ ਹੁਣ ਬੜੇ ਵਿਰਾਗ ਵਿਚ ਰਹੇ ਨੇ, ਤੇ ਕਹਿੰਦੇ ਸ਼ਸਤਰਾਂ ਤੋਂ ਬਿਨਾਂ ਮਹਾਰਾਜ ਜੀ ਆਏ ਹਨ।
ਕਿਉਂ ਦਿਸ਼ਤੇ ਨਮਰੀ ਸਿਰ
ਥੀਏ, ਨੇ ਸੰਗਤਾਂ ਚਾਰੇ ਪਾਸੇ ਖਲੋਤੀਆਂ ਨਮਸਕਾਰਾਂ ਕਰ ਰਹੀਆਂ, ਸਭ ਦੇ ਸਿਰ ਬਦੋ ਬਦੀ ਮਹਾਰਾਜ ਜੀ ਅੱਗੇ ਝੁਕ ਰਹੇ ਹਨ।
ਸੁਣ ਸੁਣ ਸੁਧ ਸਿੱਖ ਬ੍ਰਿੰਦ ਮਸੰਦ,
ਗੁਰਾਂ ਦੇ ਆਉਣ ਦੀ ਖਬਰ ਸੁਣ ਕੇ ਜਿਹੜੇ ਮਸੰਦ ਸਨ, ਗੁਰੂ ਦੀਆਂ ਸੰਗਤਾਂ ਆਈਆਂ ਹੋਈਆਂ ਉਤਰੀਆਂ ਹੋਈਆਂ ਨੇ,
ਆਏ ਧਰੇ ਅਕੋਰ ਬਿਲੰਦ,
ਆਉਣ ਲੱਗ ਪਏ ਪਿਟਾਵਾਂ ਲੈ ਕੇ। ਇਹ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ ਨੇ, ਬੜੀਆਂ ਬੜੀਆਂ ਸੋਹਣੀਆਂ ਪਿਟਾਵਾਂ ਲੈ ਕੇ ਆਉਣ ਲੱਗੇ।
ਅਨੇਕ ਸੰਗਤਾਂ ਦੇਸ਼ਨ ਦੇਸ਼,
ਬੜੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੀਆਂ ਚੱਲ ਕੇ ਆਈਆਂ ਨੇ।
ਬਹੁ ਮੁੱਲੀ ਲੈ ਵਸਤੀ ਵਿਸ਼ੇਸ਼,
ਬੜੀਆਂ ਬੜੀਆਂ ਬਹੁ ਮੁੱਲੀਆਂ ਵਸਤੂਆਂ, ਬਹੁ ਮੁੱਲੀਆਂ ਕੀਮਤੀ ਵਸਤੂਆਂ ਉਹ ਲੈ ਕੇ ਆਉਂਦੇ ਹਨ।
ਅਰਨ ਬਰਨ ਅਰਪੀਤ ਵਿਸਾਲੇ, ਕੀਤਕ ਪਿਚਕਾਰੀ ਜੁੱਤ ਚਾਲੇ,
ਕਹਿੰਦੇ ਕਿਸੇ ਨੇ ਲਾਲ ਰੰਗ, ਕਿਸੇ ਨੇ ਪੀਲਾ ਰੰਗ, ਤੇ ਕਈਆਂ ਨੇ ਪਿਚਕਾਰੀਆਂ ਭਰੀਆਂ ਹੋਈਆਂ ਰੰਗ ਦੇ ਨਾਲ ਇੱਕ ਦੂਜੇ ਤੇ ਸੁੱਟਣ ਵਾਸਤੇ। ਇਹ ਗੁਰਮਤਿ ਦੀ ਹੋਲੀ ਹੈ ਖਾਲਸਾ ਜੀ, ਇਹ ਮਨਮੁੱਖਾਂ ਵਾਲੀ ਹੋਲੀ ਨੀ ਜਿਵੇਂ ਆਮ ਲੋਕ ਖੇਡਦੇ ਨੇ। ਇੱਥੇ ਗੁਰਬਾਣੀ ਗਾਈ ਜਾ ਰਹੀ ਹੈ ਨਾਲ, ਇੱਥੇ ਕਿਹਾ ਜਾ ਰਿਹਾ ਹੈ, ਕਾਇਆ ਰੰਗਣ ਜੇਥੀਆ ਪਿਆਰੇ ਪਾਈਆ ਨਾਉ ਮਜੀਠ, ਰੰਗਣ ਵਾਲਾ ਜੇ ਰੰਗ ਸਾਹਿਬ ਐਸਾ ਰੰਗ ਨਡੀਠ, ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਇੱਥੇ ਗਾਇਆ ਜਾ ਰਿਹਾ ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ, ਗੁਰ ਤੁੱਠਾ ਹਰ ਰੰਗ ਚਾੜਿਆ, ਹਰ ਭੇਟਿਆ ਰਾਉ ਨਿਸੰਗ, ਹੋਲੀ ਕੀਨੀ ਸੰਤ ਸੇਵ। ਗਾਇਆ ਜਾ ਰਿਹਾ ਰੰਗ ਲਾਗਾ ਯਤ ਲਾਲ ਦੇਵ, ਪ੍ਰਭ ਸੰਗੇ ਮਿਲ ਖੇਲਣ ਲਾਗ। ਗਾਏ ਜਾ ਰਹੇ ਨੇ ਸ਼ਬਦ, ਪਿਚਕਾਰੀਆਂ ਪਕੜੀਆਂ ਹੋਈਆਂ ਇੱਕ ਦੂਜੇ ਤੇ ਰੰਗ ਦੀਆਂ ਭਰ ਕੇ ਸੁੱਟਦੇ ਨੇ।
ਅਲਤਾ ਬ੍ਰਿੰਦ ਗੁਲਾਲ ਅੰਬੀਰ,
ਅੰਬੀਰ ਸੁੱਟਦੇ ਨੇ। ਅਲਤਾ ਗੁਲਾਲ ਇਹ ਸੁਗੰਧੀ ਵਾਲੇ ਰੰਗ, ਅੱਜ ਕੱਲ ਤਾਂ ਸਿੰਥੈਟਿਕ ਜੇ ਰੰਗ ਆ ਗਏ। ਇਹ ਗੁਲਾਲ ਬਣਾਇਆ ਜਾਂਦਾ ਸੀ ਆਪ ਪੀ ਪੀ ਕੇ, ਫੁੱਲ ਪਾ ਕੇ ਵਿੱਚ ਅੰਬੀਰ ਪਾ ਕੇ, ਕਹਿੰਦੇ ਉਹ ਗੁਲਾਲ ਸੁੱਟਿਆ ਜਾ ਰਿਹਾ।
ਲੇ ਕਰ ਪਹੁੰਚਤ ਬੇਸਿਕ ਤੀਰ,
ਅੰਬੀਰ ਗੁਲਾਲ ਬੜਾ ਬੜਾ ਕੀਮਤੀ ਰੰਗ ਜਿਹੜਾ ਉਹ ਲੈ ਕੇ ਸਿੱਖ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚ ਰਹੇ ਨੇ।
ਪ੍ਰਥਮੈ ਚਰਨ ਸਰੋਜਨ ਬੰਦਾ, ਆਗੈ ਤਰੈ ਅਕੋਰ ਬਿਲੰਦਾ।
ਸਤਿਗੁਰਾਂ ਦੇ ਚਰਨਾਂ ਤੇ ਆ ਕੇ ਪਹਿਲਾਂ ਮੱਥਾ ਟੇਕਦੇ ਨੇ ਸਿੱਖ, ਤੇ ਫਿਰ ਭਿਟਾਵਾਂ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਦੇ ਹਨ।
ਉਡਤ ਗੁਲਾਲ ਕਟਾ ਜਨ ਹੋਏ,
ਗੁਲਾਲ ਉੱਡ ਰਿਹਾ ਤੇ ਕਹਿੰਦੇ ਮਾਨੋ ਜਿਵੇਂ ਕਾਲੇ ਰੰਗ ਦੀ ਘਟਾ ਨੀ ਛਾਈ ਹੁੰਦੀ ਬੱਦਲਾਂ ਦੀ, ਏਦਾਂ ਗੁਲਾਲ ਦੀ ਘਟਾ ਛਾਈ ਹੋਈ ਹੈ।
ਰੰਗ ਬੂੰਦ ਬਰਕਤ ਹੈ ਸੋਏ,
ਰੰਗ ਦੀਆਂ ਬੂੰਦਾਂ ਜਿਵੇਂ ਘਟਾ ਛਾਈ ਹੋਵੇ ਤੇ ਬੱਦਲ ਪੈਂਦਾ ਨਾ, ਏਦਾਂ ਗੁਲਾਲ ਦੀ ਘਟਾ ਵਿਚ ਰੰਗ ਦੀਆਂ ਬੂੰਦਾਂ ਵਰਸ ਰਹੀਆਂ ਹਨ।
ਜਨ ਸੰਧਿਆ ਮਿਲਬੇ ਕੋ ਆਏ, ਹਰ ਗੋਬਿੰਦ ਮੁਖ ਚੰਦ ਸੁਆਏ।
ਲੱਗਦਾ ਵੀ ਸੰਧਿਆ ਮਿਲਣ ਆਈ ਹੈ, ਸਤਿਗੁਰਾਂ ਨੂੰ ਸੰਧਿਆ ਦਾ ਸਮਾਂ ਮਿਲਣ ਆਇਆ ਹੈ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚੰਦਰਮਾ ਜੈਸਾ ਮੁਖੜਾ ਉਸ ਸੰਧਿਆ ਦੀ ਰਾਤ ਵਿਚ ਸੁਭਾਏਮਾਨ ਹੋ ਰਿਹਾ।
ਮਿਲਿਓ ਗੁਲਾਬ ਗੁਲਾਲ ਉਡੰਤਾ,
ਗੁਲਾਬ ਨਾਲ ਮਿਲਿਆ ਹੋਇਆ ਜਿਹੜਾ ਗੁਲਾਲ ਹੈ ਉੱਡਦਾ ਹੈ।
ਖੇਲਤ ਹੋਰੀ ਸ਼੍ਰੀ ਜਗ ਕੰਤਾ,
ਸ਼੍ਰੀ ਜਗਤ ਕੰਤ ਮਹਾਰਾਜ ਸੱਚੇ ਪਾਤਸ਼ਾਹ ਹੋਲੀ ਖੇਡ ਰਹੇ ਹਨ।
ਛੂਟਤ ਅੰਬੀਰਨ ਮੁੱਠ ਬਡੇਰੀ,
ਮੁੱਠ ਭਰ ਕੇ ਨਾ ਛੇਵੇਂ ਪਾਤਸ਼ਾਹ ਗੁਲਾਲ ਦੀ ਅੰਬੀਰ ਦੀ ਵਗਾ ਕੇ ਸਿੱਖਾਂ ਉੱਤੇ ਸੁੱਟਦੇ ਨੇ। ਤੇ ਖਾਲਸਾ ਜੀ ਜਿਹਦੇ ਤੇ ਸੁੱਟਦੇ ਨੇ ਨਾ, ਜਿਹਦੇ ਤੇ ਉਹ ਰੰਗ ਪੈ ਜਾਂਦਾ ਹੈ, ਦਰਅਸਲ ਉਹ ਦੁਨਿਆਵੀ ਰੰਗ ਨਹੀਂ, ਅਸਲੀ ਗੂੜੇ ਰੰਗ ਵਿਚ ਉਹਨੂੰ ਰੰਗ ਕੇ ਰੱਖ ਦਿੰਦੇ ਨੇ। ਹਰ ਇੱਕ ਬੇਰੰਗ ਦੀ ਜ਼ਿੰਦਗੀ ਨੂੰ ਰੰਗ ਰਹੇ ਨੇ, ਜਿਵੇਂ ਭਾਈ ਨੰਦ ਲਾਲ ਜੀ ਨੇ ਲਿਖਿਆ ਨਾ, ਗੁਲੇ ਹੋਲੀ ਬਬਾਗੇ ਦਹਿਰ ਬੂ ਕਰ। ਆਹ ਕਿੰਨਾ ਸੋਹਣਾ ਹੋਲੀ ਦਾ ਫੁੱਲ ਖਿੜਿਆ ਹੋਇਆ, ਕਹਿੰਦੇ ਮਹਾਰਾਜ ਜੀ ਦੇ ਹੱਥ ਚ ਪਕੜੀ ਪਿਚਕਾਰੀ, ਜਦੋਂ ਭਰ ਕੇ ਸੁੱਟਦੇ ਨੇ ਤੇ ਹਰ ਬਿਰੰਗ ਨੂੰ ਰੰਗੀ ਜਾ ਰਹੇ ਨੇ, ਕਹਿੰਦੇ ਲੋਕ ਪਰਲੋਕ ਰੰਗੀ ਜਾ ਰਹੇ ਨੇ। ਛੇਵੇਂ ਪਾਤਸ਼ਾਹ ਐਸੀ ਕਿਰਪਾ ਕਰ ਰਹੇ ਨੇ,
ਜਿਉਂ ਦਿਸ਼ਾ ਕਰੇ ਲੋਕ ਗੇਰੇ,
ਦੋਵਾਂ ਦਿਸ਼ਾਵਾਂ ਤੋਂ ਹੱਲਾ ਕਰ ਕਰਕੇ ਨਾ, ਹੱਲੇ ਦੀ ਮਰਿਆਦਾ ਚੱਲ ਪਈ ਸੀ, ਫਿਰ ਬਾਅਦ ਵਿਚ ਉਹਦਾ ਹੋਲਾ ਮਹੱਲਾ ਬਣ ਗਿਆ। ਛੇਵੇਂ ਪਾਤਸ਼ਾਹ ਦੇ ਸਮੇਂ ਤੋਂ ਹੀ ਮਰਿਆਦਾ ਚੱਲ ਪਈ, ਹੱਲਾ ਕਰ ਕਰਕੇ ਦੋਵਾਂ ਪਾਸਿਓ ਇੱਕ ਦੂਜੇ ਤੇ ਰੰਗ ਸੁੱਟਦੇ ਨੇ।
ਹੋਲੀ ਖੇਲ ਛੁੱਟਤ ਪਿਚਕਾਰੇ,
ਹੋਲੀ ਖੇਡ ਦੇ ਤੇ ਪਿਚਕਾਰੀਆਂ ਚੱਲਦੀਆਂ ਹਨ।
ਪਰ ਮੂਟ ਸਮੂਹ ਡਾਰੇ,
ਭਰ ਭਰ ਕੇ ਗੁਲਾਲ ਅਮੀਰ ਦੇ ਰੰਗ ਦੀਆਂ ਸੁੱਟਦੇ ਹਨ।
ਮਸੰਦ ਸੰਗਤਾਂ ਸੰਗ,
ਬਹੁਤ ਸਾਰੀਆਂ ਸੰਗਤਾਂ ਤੇ ਜਿਹੜੇ ਮਸੰਦ ਹਨ,
ਖੇਲਤ ਪਾਗ ਡਾਰ ਬੋ ਰੰਗ,
ਖੇਡ ਰਹੇ ਨੇ ਹੋਲੀ ਖੇਡ ਰਹੇ ਨੇ ਰੰਗ ਪਾਉਂਦੇ ਇੱਕ ਦੂਜੇ ਤੇ।
ਵੇਖਤ ਸਭ ਮਨ ਮੁਦਤ ਬਿਸਾਲਾ,
ਵੇਖ ਵੇਖ ਕੇ ਸਾਰਿਆਂ ਦਾ ਮਨ ਬੜਾ ਖੁਸ਼ ਹੋ ਰਿਹਾ, ਬੜੇ ਖੁਸ਼ੀਆਂ ਖੇੜੇ ਆਨੰਦ ਹੀ ਆਨੰਦ ਚਾਰੇ ਪਾਸੇ ਵਰਤ ਹੈ।
ਪਰੇ ਉਹ ਬਦਨ ਪਰ ਜਮਿਓ ਗੁਲਾਲਾ,
ਕਹਿੰਦੇ ਸਭ ਦੇ ਚਿਹਰਿਆਂ ਤੇ ਗੁਲਾਲ ਜੰਮ ਗਿਆ, ਜਿਹਦੇ ਜਿਹਦੇ ਚਿਹਰੇ ਤੇ ਪਿਆ ਨਾ ਤੇ ਗੁਲਾਲ ਸਭ ਦੇ ਚਿਹਰਿਆਂ ਤੇ ਜੰਮ ਗਿਆ ਹੈ।
ਸਭ ਕੋ ਬਰਨ ਲਾਲ ਹੋਏ ਗਏ,
ਸਾਰਿਆਂ ਦੇ ਰੰਗ ਲਾਲ ਹੀ ਹੋਏ ਪਏ, ਲਾਲ ਹੀ ਲਾਲ, ਭਗਤੀ ਦਾ ਰੰਗ ਵੀ ਲਾਲ ਹੈ, ਲਾਲ ਹੀ ਰੰਗ ਦੇ ਵਿਚ ਰੰਗੇ ਹੋਏ ਨੇ। ਲਾਲ ਰੰਗ ਤਿਸ ਕੋ ਲੱਗਾ, ਜਿਸ ਕੇਵਟ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ, ਸਭ ਲਾਲ ਰੰਗ ਦੇ ਵਿਚ ਰੰਗੇ ਹੋਏ ਨੇ।
ਚਿਤਰਤ ਬਸਤਰ ਬਚਿਤਰਤ ਭਏ,
ਸਾਰਿਆਂ ਦੇ ਕੱਪੜੇ ਪਾਏ ਹੋਏ ਨਾ, ਚਿੱਤਰਕਾਰੀ ਜਿਵੇਂ ਕੀਤੀ ਹੁੰਦੀ ਆ ਉੱਤੇ, ਕਿਸੇ ਨੇ ਫੁੱਲ ਬੂਟੇ ਪਾਏ ਹੁੰਦੇ ਜਿਵੇਂ ਕੱਪੜਿਆਂ ਤੇ, ਏਦਾਂ ਸਾਰਿਆਂ ਦੇ ਪਾਏ ਕੱਪੜੇ ਚਿੱਤਰ ਬਚਿੱਤਰ ਹੋ ਗਏ ਨੇ।
ਹਿਮ ਸਤਗੁਰ ਬੋ ਕਰੇ ਬਿਲਾਸਾ, ਇੱਕ ਮਸੰਦ ਮਿਲੇ ਗਨ ਦਾਸਾ।
ਸਤਿਗੁਰਾਂ ਬੜੇ ਬਿਲਾਸ ਕੀਤੇ, ਸਾਰੀ ਸਿੱਖ ਸੰਗਤ ਦਾਸ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆ ਕੇ ਮਿਲੇ ਹਨ।
ਹਿਰਦੇ ਮੁਦਤ ਸਭ ਕੇ ਹੋਏ ਗਏ,
ਸਭ ਦੇ ਹਿਰਦੇ ਖਿੜ ਗਏ, ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਸਭ ਦੇ ਮਨ ਖੜਾਬ ਵਿਚ ਆ ਗਏ ਨੇ, ਸਭ ਦੇ ਹਿਰਦਿਆਂ ਵਿਚ ਵਿਗਾਸ ਵਿਗਾਸ ਪੈਦਾ ਹੋ ਗਿਆ।
ਕੁਸ਼ਲ ਪ੍ਰਸ਼ਨ ਸਾਡਿਆਂ ਸੋ ਕਹੇ,
ਸਭ ਨੂੰ ਮਹਾਰਾਜ ਜੀ ਕੁਸ਼ਲ ਪ੍ਰਸੰਨਤਾ ਵੀ ਪੁੱਛਦੇ, ਜਿਹੜਾ ਆਉਂਦਾ ਉਹਨੂੰ ਰਾਜੀ ਖੁਸ਼ੀ ਵੀ ਪੁੱਛਦੇ ਹਨ।
ਬ੍ਰਿੰਦ ਮਸੰਦ ਜੇ ਸਿੱਖ ਪ੍ਰਧਾਨੇ, ਕਰ ਜੋਰਤ ਨਿਜ ਸ਼ਰੇ ਬਖਾਨੇ,
ਮਸੰਦ ਨੇ ਜਾਂ ਜਿਹੜੇ ਪ੍ਰਧਾਨ ਮੁਖੀ ਸਿੱਖ ਨੇ, ਜਦੋਂ ਸਤਿਗੁਰੂ ਜੀ ਉਨ੍ਹਾਂ ਨੂੰ ਹਾਲ ਚਾਲ ਪੁੱਛਦੇ, ਉਹ ਹੱਥ ਜੋੜ ਕੇ ਕਹਿੰਦੇ ਮਹਾਰਾਜ ਤੁਹਾਡੀ ਦਇਆ ਹੈ, ਤੁਹਾਡੀ ਕਿਰਪਾ ਨਾਲ ਸ਼੍ਰੇਅ ਹੈ, ਕਲਿਆਣ ਹੈ, ਸੁੱਖ ਹੀ ਸੁੱਖ ਹੈ।
ਮਹਾਦੀਵਾਨ ਲੱਗਿਓ ਦੁੱਤ ਪਾਵਤ,
ਸਤਿਗੁਰਾਂ ਦਾ ਬੜਾ ਵੱਡਾ ਦੀਵਾਨ ਲੱਗਿਆ, ਬੜੀ ਸੁੰਦਰ ਆਭਾ ਮਹਾਰਾਜ ਜੀ ਦੇ ਦੀਵਾਨ ਦੀ ਹੈ।
ਸ਼ਬਦ ਰਬਾਬੀ ਸੁੰਦਰ ਗਾਵਤ,
ਸੁੰਦਰ ਰਬਾਬੀ ਬਸੰਤ ਗਾ ਰਹੇ ਨੇ, ਬੜੇ ਪਿਆਰ ਦੇ ਰੰਗ ਦੇ ਵਿਚ ਰੰਗੇ ਹੋਏ, ਗੂੜੇ ਰੰਗ ਦੇ ਵਿਚ ਰੰਗੇ ਹੋਏ ਰਾਗ ਗਾ ਰਹੇ ਨੇ।
ਗੁਰ ਸਿੱਖਣ ਕੋ ਮੇਲ ਸੁਹੇਲਾ,
ਸਿੱਖਾਂ ਦਾ ਬੜਾ ਸੁਖਦਾਈ ਮੇਲ ਹੋਇਆ, ਬੜਾ ਸੁਖਦਾਈ ਮੇਲਾ ਹੋਇਆ।
ਦੋਏ ਲੋਕਨ ਕੋ ਜੈ ਮੁਦ ਮੇਲਾ,
ਜੀ ਦੋਵਾਂ ਲੋਕਾਂ ਦਾ ਮੇਲਾ ਹੋਇਆ, ਇੱਥੇ ਦੋਵਾਂ ਲੋਕਾਂ ਦਾ ਸੁਖ ਸਿੱਖਾਂ ਨੂੰ ਪ੍ਰਾਪਤ ਹੋਇਆ।
ਦਰਸ਼ਨ ਦੇਖ ਦੇਖ ਬਲਿਹਾਰੇ,
ਵਾਹ ਜੀ ਵਾਹ, ਹਾਂਜੀ,
ਅਧਿਕ ਪ੍ਰੇਮ ਤੇ ਸੁਗਦ ਉਦਾਰੇ,
ਸਤਿਗੁਰਾਂ ਦੇ ਦਰਸ਼ਨ ਵੇਖ ਵੇਖ ਕੇ ਬਲਿਹਾਰ ਜਾ ਰਹੇ ਨੇ, ਸਿੱਖ ਕੁਰਬਾਨ ਜਾ ਰਹੇ ਨੇ ਮਹਾਰਾਜ ਜੀ ਦੇ ਦਰਸ਼ਨ ਕਰ ਕਰਕੇ। ਸਭ ਦੀ ਰਸਨਾ ਤੋਂ ਇਹੀ ਵਚਨ ਨਿਕਲ ਰਹੇ ਨੇ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਵਾਰੇ ਵਾਰੇ ਜਾ ਰਹੇ ਬਲਿਹਾਰ ਬਲਿਹਾਰ ਜਾ ਰਹੇ ਨੇ, ਸਭ ਦੇ ਹਿਰਦੇ ਚ ਪ੍ਰੇਮ ਹੈ, ਗੁਰੂ ਹਰਗੋਬਿੰਦ ਸਾਹਿਬ ਦੀ ਪ੍ਰੀਤ ਭਰੀ ਹੋਈ ਹੈ।
ਸਵਾ ਪੈਰ ਸਤਿਗੁਰ ਤੈ ਸਿਰੇ,
ਸਵਾ ਪੈਰ ਤੱਕ ਦਿਨ ਚੜੇ ਤੱਕ ਸਤਿਗੁਰੂ ਜੀ ਬੈਠੇ ਰਹੇ।
ਦਾਸੀ ਅਨੇਕ ਉਧਾਰਨ ਕਰੇ,
ਹਜ਼ਾਰਾਂ ਦਾਸਾਂ ਦਾ ਸਤਿਗੁਰਾਂ ਨੇ ਉਧਾਰ ਕੀਤਾ, ਮੁਕਤੀ ਕੀਤੀ ਹੈ।
ਕਿਰਪਾ ਦ੍ਰਿਸ਼ਟ ਦਾਸਨ ਪਰ ਧਾਰਤ,
ਕਿਰਪਾ ਭਰੀ ਦ੍ਰਿਸ਼ਟੀ ਆਪਣੇ ਦਾਸਾਂ ਵੱਲ ਕਰਦੇ ਹਨ।
ਹੋਰ ਉੱਠਣ ਕੀ ਇੱਛਾ ਧਾਰਤ,
ਮਹਾਰਾਜ ਜੀ ਨੇ ਹੁਣ ਉੱਠਣ ਦੀ ਇੱਛਾ ਕੀਤੀ ਹੈ।
ਹੋਰ ਕਾਮਨਾ ਕਰ ਸਭ ਕੇ,
ਸਾਰਿਆਂ ਦੀਆਂ ਕਾਮਨਾਵਾਂ ਪੂਰਨ ਕੀਤੀਆਂ ਨੇ।
ਅੰਤਰ ਸਦਨ ਗਏ ਤਿਸ ਬੇਰੇ
ਵੇਲੇ ਫਿਰ ਮਹਾਰਾਜ ਜੀ ਆਪਣੇ ਮਹਿਲਾਂ ਵਿਚ ਗਏ ਹਨ
ਘਰ ਇਸ਼ਨਾਨ ਪੋਸ਼ਣ ਲੈ ਔਰ
ਮਹਾਰਾਜ ਜੀ ਨੇ ਆ ਕੇ ਇਸ਼ਨਾਨ ਪਾਣੀ ਕੀਤਾ ਤੇ ਫਿਰ ਦੂਸਰੀ ਪੁਸ਼ਾਕ ਪਾਈ ਹੈ
ਸੋਜੀ ਸਿਰਮੌਰ
ਸੋਜੀਆਂ ਦੀ ਕੁੱਲ ਦੇ ਸਿਰਮੌਰ ਸਤਿਗੁਰੂ ਜੀ ਬੈਠ ਗਏ ਹਨ
ਖਾਨ ਪਾਨ ਕਰ ਨਿਸਾ ਬਿਤਾਏ
ਪ੍ਰਸ਼ਾਦਾ ਛੱਕ ਕੇ ਰਾਤ ਬਤੀਤ ਹੋਈ ਕੀਤੀ ਹੈ
ਜਾਮ ਰਹੀ ਜਾਗੇ ਗੋਸਾਈ
ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਮਹਾਰਾਜ ਜੀ ਜਾਗੇ ਹਨ
ਇਕ ਦਿਵਸ ਪੁਨ ਅਵਰ ਬਿਤਾਇਓ
ਇਕ ਦਿਨ ਸਤਿਗੁਰਾਂ ਨੇ ਇਸ ਤਰ੍ਹਾਂ ਹੋਰ ਅਗਲਾ ਬਤੀਤ ਕੀਤਾ
ਤਿਥੀ ਦੂਜ ਕੋ ਸਮਿਓ ਆਯੋ
ਖਾਲਸਾ ਜੀ ਦੂਜ ਦਾ ਦਿਨ ਆ ਗਿਆ ਯਾਨੀ ਕਿ ਪੂਰਨਮਾਸ਼ੀ ਏਕਮ ਤੇ ਫਿਰ ਹੁਣ ਦੂਜ ਦਾ ਦਿਨ ਆਇਆ
ਬੀਚ ਬਾਜ਼ਾਰ ਸਤੰਡਲ ਉੱਚੇ
ਦੂਜ ਵਾਲੇ ਦਿਨ ਮਹਾਰਾਜ ਜੀ ਨੇ ਫਿਰ ਦੀਵਾਨ ਸਜਾਇਆ ਹੈ
ਜੋ ਫਰਸ਼ ਦੀਰਘ ਨਰ ਮੁੱਚੇ
ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਸਿੱਖੋ ਦੀਵਾਨ ਸਜਾ ਦਿਓ ਸੋਹਣੇ ਤੇ ਸੁਦੂਰ ਦੂਰ ਤੱਕ ਗਲੀਚੇ ਵਿਛਾ ਦਿਓ ਸੰਗਤਾਂ ਦੇ ਬੈਠਣ ਲਈ
ਤਨੋ ਚਾਨਣੀ ਚਾਰੋ ਕੋਨ
ਸੋਹਣੀ ਚਾਨਣੀ ਤਾਣ ਦਿਓ ਚਾਰ ਕੋਣੀ
ਕਰੋ ਚੰਦੋਆ ਬੰਦੋ ਤੋਂ
ਫਿਰ ਚੰਦੋਏ ਤਾਣ ਦਿਓ ਸੋਹਣਾ ਦਰਬਾਰ ਸਜਾ ਦਿਓ ਹੁਕਮ ਕੀਤਾ ਛੇਵੇਂ ਪਾਤਸ਼ਾਹ ਨੇ
ਸਰਬ ਸਮਾਜ ਤੋਂ ਚਾਰੋ ਨਵੀਂ
ਕਹਿੰਦੇ ਸਾਰੇ ਦਰਬਾਰ ਚ ਸਾਰਾ ਸਮਾਨ ਨਵਾਂ ਹੋਣਾ ਚਾਹੀਦਾ ਕੋਈ ਪੁਰਾਣੀ ਚੀਜ਼ ਨਾ ਹੋਵੇ ਉੱਥੇ ਸਾਰੀਆਂ ਨਵੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ
ਤਿਆਰੀ ਕਰੋ ਬਿਲਮ ਤੇ ਹੀ
ਬਿਨਾਂ ਦੇਰੀ ਤੋਂ ਤਿਆਰੀ ਕਰੋ ਅੱਜ ਦੂਜ ਦਾ ਦੀਵਾਨ ਸਜਾਓ
ਇਸ ਪ੍ਰਕਾਰ ਦਾ ਦਿਨ ਕੇ ਸਾਥ
ਸਤਿਗੁਰਾਂ ਨੇ ਆਪਣੇ ਦਾਸਾਂ ਨੂੰ ਹੁਕਮ ਕੀਤਾ
ਹੁਕਮ ਖਾਨੀ ਜਗ ਗੁਰਨਾਥ
ਗੁਰੂ ਨਾਥ ਨੇ ਹੁਕਮ ਕੀਤਾ ਹੈ
ਕਰੋ ਸੁਨਾਵਨ ਸਭ ਕੇ ਡੇਰੇ ਆਏ ਸੰਪੂਰਨ ਸਭਾ ਸੁਹੇਰੇ
ਮਹਾਰਾਜ ਜੀ ਕਹਿੰਦੇ ਸਾਰੀ ਸੰਗਤ ਨੂੰ ਹੁਕਮ ਸੁਣਾ ਦਿਓ ਕਿ ਜਿੰਨੇ ਸੰਗਤ ਆਈ ਹੈ ਮਾਈ ਭਾਈ ਆਏ ਨੇ ਸਾਰੇ ਦਰਬਾਰ ਵਿਚ ਇਕੱਠੇ ਹੋ ਜਾਓ ਕੋਈ ਬਾਹਰ ਨਾ ਰਵੇ ਸਾਰੀ ਸੰਗਤ ਨੂੰ ਬੁਲਾ ਲਓ ਦੂਜ ਵਾਲੇ ਦਿਨ ਮਹਾਰਾਜ ਜੀ ਨੇ ਸਾਰੀ ਸੰਗਤ ਨੂੰ ਸੱਦ ਲਿਆ ਦੀਵਾਨ ਸਜਾ ਲਿਆ ਪਰ ਕੀ ਕੌਤਕ ਕਰਨਾ ਹਲੇ ਸੰਗਤ ਨੂੰ ਨਹੀਂ ਸੀ ਪਤਾ ਪਰ ਛੇਵੇਂ ਪਾਤਸ਼ਾਹ ਜੀ ਕੌਤਕ ਰਚ ਰਹੇ ਨੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ